ਸਤਨਾਮ ਵਾਹਿਗੁਰੂ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਇਨ ਸ਼ਬਦ ਸੁਰਤ ਕੀ ਨੀਵ ਰਖਾਈ। ਗੁਰ ਅਮਰਦਾਸ ਕੀ ਅਕਥ ਕਥਾ ਹੈ, ਏਕ ਜੀਹ ਕਛ ਕਹੀ ਨਾ ਜਾਈ। ਸੁਡੀ ਸ੍ਰਿਸ਼ਟ ਸਕਲ ਤਾਰਨ ਕਉ, ਆਪ ਗੁਰ ਰਾਮ ਦਸ ਕਉ ਮਿਲੀ ਵਡਾਈ। ਘਨ ਹਰ ਬੂੰਦ ਬਸੋ ਰੋ ਮਾਵਲ, ਕੁਸਮ ਬਸੰਤ ਗਣੰਤ ਨ ਆਵੈ। ਰਵ ਸਸ ਕਿਰਨ ਉਦਰ ਸਾਗਰ ਕੋ, ਗੰਗ ਤਰੰਗ ਅੰਤ ਕੋ ਪਾਵੈ। ਰੁਦਰ ਧਿਆਨ ਗਿਆਨ ਸਤਿਗੁਰ ਕੈ, ਕਬ ਜਨ ਭਲ ਉਨ ਹੈ ਜੋ ਗਾਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹ ਬਣਿਆਵੈ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਨ ਆਵੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਦਰਬਾਰ ਅੰਦਰ ਸ਼ਿਸ਼ੋਭਿਤ ਹੋ ਰਹੇ ਸਰਬੱਤ ਮਾਈ ਭਾਈ ਖਾਲਸਾ ਸਾਧ ਸੰਗਤ ਜੀਓ, ਗੁਰੂ ਕੀ ਬਾਣੀ ਦਾ ਕੀਰਤਨ ਸਰਵਣ ਕਰਕੇ ਆਪ ਜੀ ਆਹ ਪ੍ਰਾਪਤ ਕਰ ਰਹੇ ਸੀ। ਰੋਜ਼ਾਨਾ ਦੇ ਨੇਮ ਅਨੁਸਾਰ ਕੀਰਤਨ ਤੋਂ ਉਪਰੰਤ ਗੁਰਬਾਣੀ ਦੀ ਕਥਾ ਵਿਆਖਿਆ ਦਾ ਸਮਾਂ ਬਖਸ਼ਿਸ਼ ਹੋਇਆ ਹੈ। ਲੜੀਵਾਰ ਚੱਲ ਰਹੀ ਗੁਰਬਾਣੀ ਦੀ ਕਥਾ ਦੇ ਵਿੱਚੋਂ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇੱਕ ਸਲੋਕ ਵਿਚਾਰ ਕੇ ਸਿਧਾਂਤ ਨੂੰ ਉਪਦੇਸ਼ ਨੂੰ ਸਮਝਣ ਦਾ ਉਪਰਾਲਾ ਕਰਾਂਗੇ ਔਰ ਗੁਰਬਾਣੀ ਦੀ ਕਥਾ ਅੱਜ ਨਿਰੰਤਰ ਪੂਰੇ ਟਾਈਮ ਵਿੱਚ ਗੁਰਬਾਣੀ ਦੇ ਪ੍ਰਮਾਣਾਂ ਦੇ ਸਾਹਿਤ ਹੀ ਆਪਾਂ ਵਿਚਾਰਾਂਗੇ। ਕੱਲ੍ਹ ਜਿਵੇਂ ਬਾਬਾ ਦੀਪ ਸਿੰਘ ਸਾਹਿਬ ਜੀ ਦਾ ਜੀਵਨ ਔਰ ਸ਼ਹੀਦੀ ਦਾ ਇਤਿਹਾਸ ਆਪਾਂ ਸਾਂਝਾ ਕੀਤਾ ਸੀ, ਬੀਰ ਰਸੀ ਇਤਿਹਾਸ ਹੋਣ ਦੇ ਨਾਤੇ ਆਪਾਂ ਬੀਰ ਰਸੀ ਲਹਿਜੇ ਦੇ ਵਿੱਚ ਹੀ ਵਰਣਨ ਕਰਨਾ ਹੁੰਦਾ ਹੈ। ਤੋ ਅੱਜ ਸ਼ਾਨਮਈ ਗੁਰਬਾਣੀ ਦਾ ਪ੍ਰਕਰਨ ਹੈ, ਗੁਰੂ ਮਹਾਰਾਜ ਜੀ ਉਹ ਸਿੱਖ ਦੇ ਰਹੇ ਨੇ। ਵਿਚਾਰਾਂਗੇ, ਇਕਾਗਰਤਾ ਬਣਾਉਂਦੇ ਹੋਏ ਪ੍ਰੇਮ ਨਾਲ ਬੁਲਾਈਏ ਜੀ। ਸਤਨਾਮ ਸ੍ਰੀ ਵਾਹਿਗੁਰੂ ਜੀ। ਸਲੋਕ ਮਹੱਲਾ ਤੀਜਾ। ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਤੀਸਰੇ ਪਾਤਸ਼ਾਹ ਜੀ ਦਾ ਸਲੋਕ ਹੈ। ਮਹਾਰਾਜ ਪਾਤਸ਼ਾਹ ਜੀ ਤ੍ਰਿਸ਼ਨਾ ਦੀ ਗੱਲ ਕਰਦੇ ਨੇ ਔਰ ਮਨੁੱਖ ਦੀ ਇਸ ਬੁੱਧ ਦੀ ਗੱਲ ਕਰਦੇ ਨੇ। ਹਜ਼ੂਰ ਫਰਮਾਉਂਦੇ ਨੇ, ਸੰਸਾਰਕ ਵਿਵਹਾਰਾਂ ਵਿੱਚ ਜੋ ਇਨਸਾਨ ਹਮੇਸ਼ਾ ਵਿਚਰਦਾ, ਕਦੇ ਗੁਰੂ ਦੇ ਚਰਨੀ ਨਹੀਂ ਲੱਗਦਾ, ਕਦੇ ਸਤਸੰਗੀ ਨਹੀਂ ਬਣਦਾ, ਪਾਤਸ਼ਾਹ ਫਰਮਾਉਂਦੇ ਨੇ ਉਸ ਇਨਸਾਨ ਦੀ ਜੋ ਬੁੱਧ ਹੈ ਉਹ ਤ੍ਰਿਸ਼ਨਾ ਦੇ ਨਾਲ ਦਾਦੀ, ਦਾਦੀ ਦਾ ਅਰਥ ਹੁੰਦਾ ਸੜੀ ਹੋਈ, ਔਰ ਜਲ ਜਲ ਕਰੇ ਪੁਕਾਰ। ਪਾਤਸ਼ਾਹ ਫਰਮਾਉਂਦੇ ਬਾਰ ਬਾਰ ਉਹ ਜਲਦੀ ਰਹਿੰਦੀ ਹੈ, ਬਾਰ ਬਾਰ ਸੜਦੀ ਰਹਿੰਦੀ ਹੈ, ਔਰ ਉਹ ਰੂਹ, ਉਹ ਆਤਮਾ, ਉਹ ਬੁੱਧ ਉਹ ਪੁਕਾਰਾਂ ਵੀ ਕਰਦੀ ਹੈ ਪਰ ਪੁਕਾਰ ਸੁਣਨ ਵਾਲੇ ਪ੍ਰਭੂ ਔਰ ਗੁਰੂ ਦੇ ਕਦੀ ਚਰਨੀ ਨਹੀਂ ਲੱਗੀ, ਇਸ ਵਾਸਤੇ ਕੋਈ ਉਸਨੂੰ ਸੀਤਲਤਾ ਬਖਸ਼ਣ ਵਾਲਾ ਨਹੀਂ ਹੁੰਦਾ। ਹਜ਼ੂਰ ਫਰਮਾਉਂਦੇ ਤ੍ਰਿਸ਼ਨਾ ਦਾਦੀ ਜਲ ਮੋਈ, ਜਲ ਜਲ ਕਰੇ ਪੁਕਾਰ। ਤ੍ਰਿਸ਼ਨਾ ਦੇ ਬਾਰੇ ਸਤਿਗੁਰੂ ਮਹਾਰਾਜ ਬਾਣੀ ਅੰਦਰ ਫਰਮਾਉਂਦੇ ਨੇ ਕਿ ਇਹ ਭਾਗਾਂ ਵਾਲੇ ਜੀਵ ਦੀ ਬੁੱਝਦੀ ਹੈ, ਆਮ ਤੌਰ ਨਾਲ ਹਰੇਕ ਨੂੰ ਲੱਗੀ ਹੋਈ ਹੈ। ਹਜ਼ੂਰ ਬਾਣੀ ਅੰਦਰ ਫਰਮਾਉਂਦੇ ਨੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲਾਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕਉ ਲੁਜੀ ਹੈ। ਤ੍ਰਿਸ਼ਨਾ ਹੁਣ ਕਈ ਤਰ੍ਹਾਂ ਦੀ ਹੋ ਸਕਦੀ ਹੈ, ਸੰਸਾਰਕ ਸੁਖਾਂ ਦੀ, ਵਿਛੀਆਂ ਵਕਾਰਾਂ ਦੀ ਔਰ ਮਾਇਆ ਦੀ ਔਰ ਰਾਜਸੀ ਠਾਠ ਬਾਠ ਦੀ, ਦੇਸ਼ ਧਰਤੀ ਮੱਲਣ ਦੀ ਤਰ੍ਹਾਂ ਦੀ ਤ੍ਰਿਸ਼ਨਾ ਹੋ ਸਕਦੀ ਹੈ। ਇਸ ਤੋਂ ਇਲਾਵਾ ਮਹਾਰਾਜ ਇੱਥੋਂ ਤੱਕ ਵੀ ਫਰਮਾਉਂਦੇ ਹੈ ਕਿ ਜੇ ਵਿਰਕਤ ਬਣ ਜਾਂਦੇ ਨੇ, ਕਈ ਵਾਰ ਭਾਵੇਂ ਲਿਬਾਸ ਧਾਰਨ ਕਰਕੇ ਜੰਗਲਾਂ ਵਿੱਚ ਵਣ ਖੰਡ ਕੰਧ ਤੇ ਮੂਲ ਝੋਟੀ ਖਾ ਕੇ ਗੁਜ਼ਾਰਾ ਕਰਦੇ ਨੇ। ਤ੍ਰਿਸ਼ਨਾ ਉਹਨਾਂ ਨੂੰ ਵੀ ਕਈ ਵਾਰ ਚੰਬੜੀ ਰਹਿੰਦੀ ਹੈ, ਉਹਨਾਂ ਨੂੰ ਵੀ ਸ਼ਾਦਨ ਤੇ ਭੋਜਨ ਦੀ ਬਹੁਤ ਲਾਲਸਾ ਬਣੀ ਰਹਿੰਦੀ ਹੈ। ਮਹਾਰਾਜ ਪਾਤਸ਼ਾਹ ਨੇ ਸਾਰੇ ਖੁਲਾਸਣੀ ਚ ਕੀਤੇ ਹੋਏ। ਮਹਾਰਾਜ ਪਾਤਸ਼ਾਹ ਫਰਮਾਉਂਦੇ, ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ ਰਹਾਉ, ਕੋਟ ਜੋਰੇ ਲਾਖ ਰੋਰੇ, ਮਨ ਨਾ ਹੋਰੇ, ਪਰੇ ਪਰੇ ਹੀ ਕਉ ਲੁੱਜੀ ਹੈ। ਸੁੰਦਰ ਨਾਰੀ ਅਨਕ ਪ੍ਰਕਾਰੀ, ਪਰ ਗ੍ਰਹਿ ਬਿਕਾਰੀ, ਬੁਰਾ ਭਲਾ ਨਹੀਂ ਸੁੱਜੀ ਹੈ, ਅਨਕ ਬੰਧਨ ਮਾਇਆ, ਭਰਮਤ ਭਰਮਾਇਆ, ਗੁਣ ਨਿਧ ਨਹੀਂ ਗਾਇਆ, ਮਨ ਬਿਖੈ ਹੀ ਮਹਿ ਲੁੱਜੀ ਹੈ, ਜਾ ਕੋ ਰੇ ਕਿਰਪਾ ਕਰੇ। ਪਾਤਸ਼ਾਹ ਫਰਮਾਉਂਦੇ ਆ, ਜੇ ਕਿਸੇ ਦੇ ਉੱਤੇ ਨਿਰੰਕਾਰ ਪਰਮੇਸ਼ਰ ਕਿਰਪਾ ਕਰੇ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਨਾਨਕ ਸੋ ਜਨ ਦਰ ਹਰ ਸਿੱਜੀ ਹੈ। ਪਾਤਸ਼ਾਹ ਫਰਮਾਉਂਦੇ, ਉਸ ਦਾ ਇਹ ਜ਼ਿੰਦਗੀ ਦਾ ਮਨੋਰਥ ਜਿਹੜਾ ਹੈ ਉਹ ਸੁਲਝਦਾ ਹੈ, ਉਹ ਤਰਦਾ ਹੈ ਇਸ ਭਵ ਜਲ ਸਮੁੰਦਰ ਤੋਂ। ਜਾ ਕੋ ਰੇ ਕਿਰਪਾ ਕਰੈ, ਜੀਵਤ ਸੋਈ ਮਰੈ, ਸਾਧ ਸੰਗ ਮਾਇਆ ਤਰੈ, ਨਾਨਕ ਸੋ ਜਨ ਦਰ ਹਰ ਸਿੱਜੀ ਹੈ। ਵਰਨਾ ਪਾਤਸ਼ਾਹ ਫਰਮਾਉਂਦੇ ਨੇ, ਇਹ ਤ੍ਰਿਸ਼ਨਾ ਤ੍ਰਿਸ਼ਨਾ ਨੂੰ ਵਿਆਪ ਰਹੀ ਹੈ, ਔਰ ਤ੍ਰਿਸ਼ਨਾ ਵੱਖ ਵੱਖ ਪ੍ਰਕਾਰ ਦੀ ਹੈ। ਕਿਸੇ ਦੀ ਤ੍ਰਿਸ਼ਨਾ ਹੈ ਪੈਸੇ ਜੋੜਨ ਦੀ, ਕਿਸੇ ਦੀ ਤ੍ਰਿਸ਼ਨਾ ਹੈ ਵਿਕਾਰਾਂ ਦੀ, ਕਿਸੇ ਦੀ ਤ੍ਰਿਸ਼ਨਾ ਹੈ ਦੂਸਰੇ ਦਾ ਹੱਕ ਖੋਣ ਦੀ, ਕਿਸੇ ਦੀ ਤ੍ਰਿਸ਼ਨਾ ਰਸਨਾ ਦੀ ਤ੍ਰਿਸ਼ਨਾ ਹੈ, ਰਸਨਾ ਦੀ ਕਿ ਬਾਰ ਬਾਰ ਅਨੇਕ ਪ੍ਰਕਾਰ ਦੇ ਭੋਜਨ ਖਾਈ ਜਾਣੇ ਪਰ ਰਸਨਾ ਨੇ ਨਾ ਰੱਜਣਾ, ਰਸਨਾ ਨੇ ਤ੍ਰਿਪਤਾ ਨਾ ਹੋਣਾ, ਪੇਟ ਵੀ ਬੇਸ਼ੱਕ ਖਰਾਬ ਹੋਈ ਜਾਣਾ ਪਰ ਰਸਨਾ ਦੀ ਤ੍ਰਿਸ਼ਨਾ ਉਹ ਕਈ ਬੁਝਣੀ ਨਾ ਮਿਟਣੀ ਨਾ। ਪਰੰਤੂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਜੋ ਇਹ ਤ੍ਰਿਸ਼ਨਾ ਦਾ ਪ੍ਰਕਰਨ ਸ਼ੁਰੂ ਕਰਕੇ ਇਹ ਅੱਗੇ ਇਸੇ ਪੰਕਤੀ ਵਿੱਚ ਬਚਨ ਕੀਤਾ ਹੈ ਕਿ ਤ੍ਰਿਸ਼ਨਾ ਦਾ ਦੀ ਦਾ ਅਰਥ ਹੈ ਤ੍ਰਿਸ਼ਨਾ ਦੇ ਨਾਲ ਸਾਡੀ ਬਿਰਤੀ ਸੜ ਚੁੱਕੀ ਹੈ, ਤ੍ਰਿਸ਼ਨਾ ਦਾ ਦੀ। ਫਿਰ ਅੱਗੇ ਪਾਤਸ਼ਾਹ ਕਹਿੰਦੇ ਨੇ ਜਲ ਮੂਈ, ਜਲ ਜਲ ਕੇ ਪੁਕਾਰ, ਪਾਤਸ਼ਾਹ ਕਹਿੰਦੇ ਬਾਰ ਬਾਰ ਦੁਬਾਰਾ ਦੁਬਾਰਾ ਜਲ ਜਲ ਕੇ ਸਾਡੀ ਬਿਰਤੀ ਪੁਕਾਰਾਂ ਕਰਦੀ ਹੈ। ਮਹਾਰਾਜ ਪਾਤਸ਼ਾਹ ਨੇ ਇਸਦਾ ਖੁਲਾਸਾ ਕੀਤਾ ਹੋਇਆ ਗੁਰਬਾਣੀ ਵਿੱਚ, ਪ੍ਰਵਾਨ ਮਹਾਰਾਜ ਬਖਸ਼ਦੇ ਹੈ ਕਿ ਸੱਚਮੁੱਚ ਹੀ ਇਹ ਮਨ ਜੋ ਹੈ ਇਹ ਸੜ ਜਾਂਦਾ ਹੈ ਔਰ ਮਨੂਰ ਲੋਹੇ ਵਰਗਾ ਹੋ ਜਾਂਦਾ ਹੈ। ਮਨੂਰ ਲੋਹਾ ਉਸ ਲੋਹੇ ਨੂੰ ਕਹਿੰਦੇ ਨੇ ਜਿਹੜਾ ਲੋਹਾ ਜੰਗਾਲ ਦੇ ਨਾਲ ਛੰਨਣੀ ਹੋ ਗਿਆ ਹੋਵੇ ਔਰ ਕਿਸੇ ਕੰਮ ਨਾ ਆਉਣ ਵਾਲਾ ਹੋਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਕਾਇਆ ਆਹਰਣ, ਇਹ ਜੋ ਸਰੀਰ ਹੈ ਇਹ ਮੰਨ ਲਓ ਲੁਹਾਰ ਦੇ ਲੋਹੇ ਨੂੰ ਤਪਾਉਣ ਵਾਲੀ ਨਿੱਕੀ ਜਿਹੀ ਆਹਰਣ ਬਣੀ ਹੋਈ ਜਿਸ ਵਿੱਚ ਅੱਗ ਬਲਦੀ ਹੈ ਤੇ ਉਸ ਦੇ ਵਿੱਚ ਕੋਲੇ ਪਾ ਕਰਕੇ ਲੋਹੇ ਨੂੰ ਗਰਮ ਕੀਤਾ ਜਾਂਦਾ ਹੈ, ਉਸ ਨੂੰ ਵੀ ਆਹਰਣ ਕਹਿੰਦੇ ਨੇ। ਤੇ ਜੋ ਲੁਹਾਰ ਦੇ ਅੱਗੇ ਲੋਹੇ ਦਾ ਪੀਸ ਪਿਆ ਹੁੰਦਾ ਹੈ ਭਾਰਾ, ਜਿਹਦੇ ਤੇ ਛੋਟਾ ਟੁਕੜਾ ਰੱਖ ਕੇ ਵਦਾਨ ਨਾਲ ਸੱਟ ਲਾਈ ਜਾਂਦੀ ਉਸ ਨੂੰ ਵੀ ਆਹਰਣ ਕਹਿੰਦੇ ਨੇ। ਇੱਥੇ ਮਹਾਰਾਜ ਪਾਤਸ਼ਾਹ ਕਹਿ, ਮੰਨ ਲਓ ਇਹ ਜੋ ਮਨੁੱਖ ਦਾ ਸਿਰ ਹੈ ਇਹ ਲੁਹਾਰ ਦੀ ਉਹ ਅੱਗ ਵਾਲੀ ਭੱਠੀ ਦੀ ਤਰ੍ਹਾਂ ਇਹ ਆਹਰਣ ਹੈ। ਕਾਇਆ ਆਹਰਣ ਮਨ ਵਿੱਚ ਲੋਹਾ, ਪਾਤਸ਼ਾਹ ਕਹਿੰਦੇ ਜਿਸ ਤਰ੍ਹਾਂ ਉਸ ਵਿੱਚ ਲੋਹੇ ਦਾ ਟੁਕੜਾ ਰੱਖਿਆ ਹੋਵੇ ਉਹ ਇਸ ਪ੍ਰਕਾਰ ਸਰੀਰ ਰੂਪ ਆਹਰਣ ਦੇ ਵਿੱਚ ਮਨ ਜੋ ਹੈ ਇਹ ਲੋਹੇ ਦਾ ਮੰਨ ਲਓ ਇੱਕ ਟੁਕੜਾ ਪਿਆ ਹੋਇਆ ਹੈ। ਕਾਇਆ ਆਹਰਣ ਮਨ ਵਿੱਚ ਲੋਹਾ ਪੰਚ ਅਗਨ ਤਿੱਤ ਲਾਗ ਰਹੀ, ਪਾਤਸ਼ਾਹ ਫਰਮਾਉਂਦੇ ਪੰਜ ਤਰ੍ਹਾਂ ਦੀਆਂ ਲੱਕੜਾਂ ਬਲ ਰਹੀਆਂ ਨੇ ਇਸ ਮਨ ਨੂੰ ਸਾੜਨ ਵਾਸਤੇ। ਉਹ ਪੰਜ ਕ੍ਰੋਧ ਲੋਭ ਹੰਕਾਰ ਮੋਹ ਕਾਮ ਆਦਿਕ, ਇਹ ਪੰਜ ਤਰ੍ਹਾਂ ਦੀਆਂ ਲੱਕੜਾਂ ਦੀ ਅੱਗ ਹੈ ਜੋ ਮਨ ਨੂੰ ਸਾੜ ਰਹੀ ਹੈ। ਗੁਰੂ ਸਾਹਿਬ ਫਰਮਾ ਰਹੇ ਨੇ ਪੰਜ ਅਗਨ ਤਿੱਤ ਲਾਗ ਰਹੀ। ਫਿਰ ਪਾਤਸ਼ਾਹ ਫਰਮਾਉਂਦੇ ਨੇ ਜਦੋਂ ਵੀ ਇਹ ਅਗਨ ਮੱਠੀ ਹੋਣ ਪੈਂਦੀ ਹੈ ਕੋਇਲੇ ਪਾਪ ਪਰੇ ਤਿੰਨ ਉੱਪਰ, ਜਿਸ ਤਰ੍ਹਾਂ ਲੁਹਾਰ ਬੁਝਣ ਲੱਗੀ ਅੱਗ ਦੇ ਉੱਪਰ ਹੋਰ ਕੋਲੇ ਪਾ ਦਿੰਦਾ ਹੈ ਤੇ ਅੱਗ ਨੂੰ ਹੋਰ ਤੇਜ਼ ਕਰ ਦਿੰਦਾ ਹੈ। ਪਾਤਸ਼ਾਹ ਫਰਮਾਉਂਦੇ ਨੇ ਇਹ ਇਨਸਾਨ ਨਾਲ ਨਾਲ ਹੋਰ ਪਾਪ ਕਰੀ ਜਾਂਦਾ ਹੈ, ਉਹ ਅੱਗ ਹੋਰ ਤੇਜ਼ ਹੋਈ ਜਾਂਦੀ ਹੈ, ਮਨ ਰੂਪ ਲੋਹਾ ਸੜੀ ਜਾਂਦਾ ਹੈ। ਕਾਇਆ ਆਹਰਣ ਮਨ ਵਿੱਚ ਲੋਹਾ ਪੰਚ ਅਗਨ ਤਿੱਤ ਲਾਗ ਰਹੀ, ਕੋਇਲੇ ਪਾਪ ਪਰੇ ਤਿੰਨ ਉੱਪਰ, ਉੱਪਰੋਂ ਪਾਪ ਹੋਰ ਕਰ ਲਏ ਨੇ ਉਹ ਕੋਲੇ ਪੈ ਗਏ ਨੇ ਹੋਰ, ਕੋਇਲੇ ਪਾਪ ਪਰੇ ਤਿੰਨ ਉੱਪਰ ਮਨ ਜਲਿਆ, ਸੰਨੀ ਮਨ ਜਾਗਿਆ ਹੈ, ਸੰਨੀ ਕੰਮ ਕੀਤਾ ਹੈ ਚਿੰਤਾ ਨੇ। ਲੁਹਾਰ ਦੇ ਪਾਸ ਇੱਕ ਸੰਨੀ ਹੁੰਦੀ ਹੈ, ਪਕੜ ਹੁੰਦੀ ਹੈ, ਉਹਦੇ ਨਾਲ ਉਸ ਲੋਹੇ ਟੁਕੜੇ ਨੂੰ ਉਹਦੀਆਂ ਸਾਈਡ ਚੇਂਜ ਕਰਕੇ ਆਲੇ ਦੁਆਲੇ ਉਸ ਨੂੰ ਚੰਗੀ ਤਰ੍ਹਾਂ ਲਾਲ ਕਰਦਾ ਸਾੜਦਾ। ਪਾਤਸ਼ਾਹ ਕਹਿੰਦੇ ਜੋ ਚਿੰਤਾ ਲੱਗੀ ਹੈ ਇਨਸਾਨ ਨੂੰ ਇਸ ਚਿੰਤਾ ਨੇ ਮਨ ਦੇ ਪਾਸੇ ਥਲ ਥਲ ਕੇ ਥਲ ਕੇ ਨੂੰ ਚੰਗੀ ਤਰ੍ਹਾਂ ਸਾੜਿਆ ਹੋਇਆ ਹੈ। ਇਹ ਜੋ ਚਿੰਤਾ ਹੈ ਇਹ ਸੰਨੀ ਦਾ ਕੰਮ ਕਰ ਰਹੀ ਹੈ, ਕੋਇਲੇ ਪਾਪ ਪਰੇ ਤਿੰਨ ਉੱਪਰ ਮਨ ਜਲਿਆ ਸੰਨੀ ਚਿੰਤ ਭਈ। ਪਾਤਸ਼ਾਹ ਜੀ ਕਹਿੰਦੇ ਹੁਣ ਕੀ ਹੋ ਗਿਆ, ਇਹ ਮਨ ਰੂਪ ਲੋਹਾ ਮਨੂਰ ਬਣਿਆ ਜਿਹੜਾ ਗਲਿਆ ਸੜਿਆ ਤੇ ਸੜ ਸੜ ਕੇ ਲੋਹਾ ਜੰਗਾਲ ਨਾਲ ਭਰਿਆ ਹੋਇਆ ਔਰ ਕਮਜ਼ੋਰ ਹੋਇਆ ਲੋਹਾ ਉਸ ਨੂੰ ਮਨੂਰ ਆਖਿਆ ਜਾਂਦਾ। ਪਾਤਸ਼ਾਹ ਕਹਿੰਦੇ ਮਨ ਕਮਜ਼ੋਰ ਹੋ ਗਿਆ ਹੈ, ਹੁਣ ਮਨ ਕਿਤੇ ਜਲ ਜ਼ੁਲਮ ਜਬਰ ਦੇ ਸਾਹਮਣੇ ਡਟ ਨਹੀਂ ਸਕਦਾ, ਮਨ ਕਿਤੇ ਸੱਚ ਦੀ ਗੱਲ ਕਰਨੀ ਪਏ ਤੇ ਇਹ ਕਰ ਨਹੀਂ ਸਕਦਾ, ਮਨ ਨੂੰ ਕਿਤੇ ਮੌਤ ਦੀ ਕੋਈ ਗੱਲ ਸੁਣਾ ਦੇਵੇ ਤੇ ਹਬਾਕਾ ਨਿਕਲ ਜਾਂਦਾ। ਮਨ ਕਮਜ਼ੋਰ ਹੋ ਗਿਆ, ਜਿਸ ਤਰ੍ਹਾਂ ਲੋਹਾ ਕਿਤਨਾ ਮਜ਼ਬੂਤ ਹੋਏ ਸੜ ਸੜ ਕੇ ਕਮਜ਼ੋਰ ਹੋ ਜਾਂਦਾ। ਪਾਤਸ਼ਾਹ ਕਹਿੰਦੇ ਮਨ ਜਲਿਆ ਸੰਨੀ ਚਿੰਤ ਭਈ। ਹੁਣ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਹੀ ਇਲਾਜ ਹੈ, ਜੇ ਕਿਤੇ ਸੱਚਾ ਸਤਿਗੁਰੂ ਮਿਲ ਜਾਵੇ ਜ਼ਿੰਦਗੀ ਦੇ ਅੰਦਰ, ਤੇ ਪਾਤਸ਼ਾਹ ਕਹਿੰਦੇ ਫਿਰ ਤਾਂ ਸੜ ਚੁੱਕਿਆ ਹੋਇਆ ਮਨੂਰ ਵੀ ਜੋ ਹੈ ਉਹ ਸ਼ੁੱਧ ਕੰਚਨ ਬਣ ਜਾਂਦਾ ਹੈ, ਸ਼ਰਤ ਇਹ ਹੈ ਕਿ ਸਤਿਗੁਰੂ ਮਿਲ ਜਾਏ। ਫਿਰ ਪਾਤਸ਼ਾਹ ਫਰਮਾਉਂਦੇ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤੇ ਨੇਹਾ। ਪਾਤਸ਼ਾਹ ਗੁਰੂ ਅਮਰਦਾਸ ਜੀ ਦਾ ਇਹ ਵੀ ਪ੍ਰਮਾਣ ਹੈ, ਉਹ ਫਰਮਾਉਂਦੇ ਜੇ ਗੁਰੂ ਨਾਨਕ ਸਾਹਿਬ ਸੱਚਾ ਪਾਤਸ਼ਾਹ ਸਤਿਗੁਰੂ ਜ਼ਿੰਦਗੀ ਚ ਮਿਲ ਜਾਏ, ਇਹ ਮਨ ਰੂਪ ਮਨੂਰ ਹੋਇਆ ਕਮਜ਼ੋਰ ਤੇ ਗਲਿਆ ਸੜਿਆ ਹੋਇਆ ਲੋਹਾ ਬਣਿਆ ਹੋਇਆ ਇਹ ਜੋ ਮਨ ਰੂਪੀ ਮਨੂਰ ਹੈ ਇਹ ਕੰਚਨ ਬਣ ਸਕਦਾ, ਸੋਨਾ ਬਣ ਸਕਦਾ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਨਕ ਤ੍ਰਿਸ਼ਟ ਸਦੇਹਾ। ਫਿਰ ਉਹ ਸੱਚਾ ਗੁਰੂ ਇੱਕ ਨਾਮ ਅੰਮ੍ਰਿਤ ਬਖਸ਼ਿਸ਼ ਕਰੇਗਾ। ਜੇਕਰ ਅੱਗ ਦੇ ਵਿੱਚ ਇਹ ਸ਼ਕਤੀ ਹੈ ਕਿ ਉਹ ਸਾੜ ਦਿੰਦੀ ਹੈ, ਤੇ ਪਾਤਸ਼ਾਹ ਕਹਿੰਦੇ ਗੁਰੂ ਦੇ ਨਾਮ ਅੰਮ੍ਰਿਤ ਦੇ ਵਿੱਚ ਵੀ ਸ਼ਕਤੀ ਹੈ ਕਿ ਉਹ ਵੀ ਤੰਦਰੁਸਤ ਕਰ ਦਿੰਦੀ ਹੈ ਤੇ ਨਰੋਆ ਬਣਾ ਦਿੰਦੀ ਹੈ। ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤੇ ਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵੇ ਤੋ ਨਾਸ਼ਤ ਸਦੇਹਾ। ਮੈਂ ਬੇਨਤੀ ਕੀਤੀ ਸੀ ਕਿ ਅੱਜ ਗੁਰਬਾਣੀ ਦੇ ਪ੍ਰਮਾਣ ਦੇ ਆਧਾਰ ਤੇ ਅੱਜ ਸ਼ਾਂਤਮਈ ਗੁਰਬਾਣੀ ਦੀ ਕਥਾ ਚੱਲੇਗੀ। ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਚਨ ਫਰਮਾਇਆ ਹੈ, ਮੂਲ ਸ਼ਬਦ ਕੇ ਤ੍ਰਿਸ਼ਨਾ ਦਾਦੀ ਜਲ ਮੋਈ ਜਲ ਜਲ ਕਰੇ ਪੁਕਾਰ। ਇਹ ਸਾਡੀ ਬਿਰਤੀ, ਇਹ ਤ੍ਰਿਸ਼ਨਾ ਦੇ ਨਾਲ ਦਾਦੀ ਸੜ ਚੁੱਕੀ ਹੈ ਔਰ ਦੁਬਾਰਾ ਦੁਬਾਰਾ ਜਲਦੀ ਰਹਿੰਦੀ ਹੈ, ਜਲ ਜਲ ਕੇ ਇਹ ਪੁਕਾਰਾਂ ਕਰਦੀ ਹੈ, ਪਰ ਪੁਕਾਰ ਇਸ ਦੀ ਜੋ ਸੁਣ ਸਕਦਾ ਆਮ ਇਨਸਾਨ ਕੋਈ ਸੁਣ ਨਹੀਂ ਸਕਦਾ, ਤੇ ਜਿਹੜਾ ਸੁਣ ਸਕਦਾ ਉਹਦੇ ਅੱਗੇ ਇਹ ਪੁਕਾਰ ਕਰਦਾ ਨਹੀਂ, ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣਾ ਪਿਤਾ ਬਣਾਇਆ ਨਹੀਂ, ਤਾਂ ਪੁਕਾਰ ਕਿਸ ਦੇ ਅੱਗੇ ਕਰਦਾ? ਪਾਤਸ਼ਾਹ ਕਹਿੰਦੇ ਪੁਕਾਰ ਜਿਸ ਦੇ ਅੱਗੇ ਰਹੀ ਜਾਂਦਾ ਹੈ ਨਾ, ਉਹ ਮਾਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕਉ ਇੱਕ ਹੈ ਭਗਵਾਨ, ਇੱਕ ਰੱਬ ਹੀ ਦੇਣ ਵਾਲਾ, ਜਿਸ ਕੈ ਦੀਆ ਰਹਿ ਅਗਾਏ ਬਹੁਰ ਨਾ ਤ੍ਰਿਸ਼ਨਾ ਲਾਗੈ ਆਏ। ਪਾਤਸ਼ਾਹ ਕਹਿੰਦੇ ਪਰ ਤੂੰ ਮਨੁੱਖ ਤੇ ਆਸ ਰੱਖ ਕੇ ਮਨੁੱਖ ਅੱਗੇ ਪੁਕਾਰਾਂ ਕਰਦਾ, ਪਰ ਤੇਰੀ ਬਿਰਤੀ ਦੁਬਾਰਾ ਦਾ ਜਲਦੀ ਜਾਂਦੀ ਹੈ, ਸੜਦੀ ਜਾਂਦੀ ਹੈ, ਤੇ ਇਹ ਦਾਦੀ ਇਹ ਸੜੀ ਹੋਈ। ਸਤਿਗੁਰੂ ਮਹਾਰਾਜ ਪਾਤਸ਼ਾਹ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜਗਤ ਜਲੰਦੇ ਨੂੰ ਠਾਰਨ ਵਾਸਤੇ ਮਹਾਰਾਜ ਪਾਤਸ਼ਾਹ ਆਪਣੇ ਪਿਆਰੇ ਸਾਥੀਆਂ ਬਾਲਾ ਤੇ ਮਰਦਾਨਾ ਦੇ ਸਮੇਤ ਮਹਾਰਾਜ ਨੌ ਖੰਡ ਪ੍ਰਿਥਵੀ ਦਾ ਸਤਿਗੁਰੂ ਪਾਤਸ਼ਾਹ ਜੀ ਰਟਨ ਕਰ ਰਹੇ ਨੇ। ਬਾਹਰ ਦੇ ਇਲਾਕੇ ਪਾਕਿਸਤਾਨ ਦੇ ਇਲਾਕੇ ਦੇ ਵਿੱਚ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਜੀ ਪੁੱਜਦੇ ਨੇ। ਉਹਨਾਂ ਦਿਨਾਂ ਵਿੱਚ ਬਾਹਰ ਦਾ ਇਲਾਕਾ ਕਿਹਾ ਜਾਂਦਾ ਸੀ। ਦੀਪਾਲਪੁਰ ਨਾਮ ਦਾ ਪਿੰਡ ਹੈ, ਪਿੰਡ ਦੇ ਬਾਹਰ ਵਾਰ ਇੱਕ ਜ਼ਿਮੀਂਦਾਰਾਂ ਦੇ ਖੂਹ ਦਾ ਖੇੜਾ ਹੈ, ਉੱਥੇ ਇੱਕ ਪਿੱਪਲ ਹੈ, ਉਹਦੇ ਥੱਲੇ ਇੱਕ ਝੁੱਗੀ ਬਣਾਈ ਹੋਈ ਪਿੰਡ ਦੇ ਲੋਕਾਂ ਨੇ, ਉੱਥੇ ਇੱਕ ਘੋੜਾ ਰਹਿ ਰਿਹਾ ਹੈ ਨੂਆ। ਸਤਿਗੁਰੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜਾ ਕੇ ਉਹਦੇ ਪਾਸ ਰਾਤ ਨੂੰ ਬਿਰਾਜਮਾਨ ਹੋਣ ਲੱਗੇ ਤੇ ਉਹ ਹੱਥ ਜੋੜ ਕੇ ਬੇਨਤੀਆਂ ਕਰਦਾ, ਕਹਿੰਦਾ ਕਿ ਸੱਚੇ ਪਾਤਸ਼ਾਹ ਹੇ ਫਕੀਰ ਜੀ, ਮੇਰੇ ਲਾਗੇ ਪਿੰਡ ਦੇ ਲੋਕ ਵੀ ਨਹੀਂ ਆਉਂਦੇ, ਭੋਜਨ ਦੂਰੋਂ ਸਕੇ ਜਾਂਦੇ ਆ ਕਿ ਇਸ ਦੀ ਬਿਮਾਰੀ ਸਾਨੂੰ ਨਾ ਲੱਗ। ਤੇ ਫਿਰ ਖੱਗ ਭਾਗੈ ਨਰ ਗਿਣਤੀ ਕਿਆ ਨਰ, ਖੱਗ ਭਾਗੈ ਪਿੱਖ ਗਿਣਤੀ ਕਿਆ ਨਰ, ਤੁਮ ਆਏ ਮੋਹ ਪਰ ਕਰਨਾ ਕਰ, ਮੇਰੇ ਪਾਸੋਂ ਤੇ ਜਾਨਵਰ ਵੀ ਦੌੜ ਜਾਂਦੇ ਨੇ ਤੇ ਤੁਸੀਂ ਮੇਰੇ ਤੇ ਕਿਰਪਾ ਕਰਕੇ ਮੇਰੇ ਪਾਸ ਆਏ ਜੇ, ਬੜੇ ਦਿਆਲੂ ਕਿਰਪਾਲੂ ਪਰ ਪਕਾਰ ਕਰਨ ਲਈ ਆਏ ਜੇ। ਜਿੰਨੀ ਦੇਰ ਪਾਤਸ਼ਾਹ ਨਾਲ ਬਚਨ ਕਰਦਾ ਰਿਹਾ, ਇਹਨੂੰ ਉਸਦੇ ਜ਼ਖਮਾਂ ਦੀ ਦਰਦ ਨੇ ਪਰੇਸ਼ਾਨ ਨਹੀਂ ਕੀਤਾ। ਰਾਤ ਪੈ ਗਈ, ਇਹ ਆਪਣੀ ਝੁੱਗੀ ਚ ਵੜ ਕੇ ਸੌਂ ਗਿਆ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਬਾਹਰ ਬਿਰਾਜਮਾਨ ਹੋ ਗਏ ਨੇ, ਨਾਲ ਹੀ ਸਾਥੀ ਭਾਈ ਬਾਲਾ ਤੇ ਮਰਦਾਨਾ। ਥੋੜਾ ਹੀ ਸਮਾਂ ਲੰਘਿਆ, ਇਹ ਆਪਣੇ ਜ਼ਖਮਾਂ ਦੀ ਦਰਦ ਨਾਲ ਅੰਦਰ ਹਾਏ ਹਾਏ ਕਰਨ ਲੱਗ ਗਿਆ। ਇਹ ਬਾਹਰ ਨਿਕਲਿਆ ਹਾਏ ਹਾਏ ਕਰਦਾ, ਨੂੰ ਮਲੂਮ ਹੋਇਆ ਕਿ ਉਹ ਜੋ ਸਾਧੂ ਆਏ ਨੇ ਉਹਨਾਂ ਦੇ ਦਰਸ਼ਨ ਕੀਤਿਆਂ ਮੈਨੂੰ ਸੁੱਖ ਮਿਲਿਆ ਸੀ, ਮੈਂ ਫਿਰ ਉਹਨਾਂ ਦੇ ਲਾਗੇ ਜਾਵਾਂ। ਬਾਹਰ ਆਇਆ ਹੈ, ਕਹਿੰਦਾ ਫਕੀਰ ਜੀ ਮੈਂ ਬਹੁਤ ਦੁਖੀ ਹਾਂ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਮਰਦਾਨਾ ਸਾਹਿਬ ਜੀ ਨੂੰ ਹੁਕਮ ਕੀਤਾ, ਮਰਦਾਨਿਆਂ ਇਹ ਆਪਣੀ ਨਿਰੰਕਾਰੀ ਰਬਾਬ ਦੀਆਂ ਤਾਰਾਂ ਛੇੜ। ਭਾਈ ਮਰਦਾਨਾ ਜੀ ਨੇ ਰਬਾਬ ਦੀਆਂ ਤਾਰਾਂ ਨੂੰ ਛੇੜਿਆ, ਉਹਦੇ ਵਿੱਚੋਂ ਇਲਾਹੀ ਧੁਨਾਂ ਨਿਕਲੀਆਂ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨਾਲ ਨਾਲ ਕੀਰਤਨ ਕਰ ਰਿਹਾ ਤੇ ਨਾਲ ਨਾਲ ਹੀ ਉਸਦਾ ਇਲਾਜ ਕਰ ਰਿਹਾ, ਉਹਨੂੰ ਇੱਕ ਐਸੀ ਔਸ਼ਧੀ ਬਖਸ਼ ਰਿਹਾ ਜਿਹੜੀ ਸਾਰਿਆਂ ਦੁੱਖਾਂ ਦੇ ਉੱਤੇ ਚੱਲ ਜਾਂਦੀ ਹੈ, ਸਾਰਿਆਂ ਦੁੱਖਾਂ ਨੂੰ ਆਰਾਮ ਆ ਜਾਂਦਾ। ਮਹਾਰਾਜ ਸਾਹਿਬ ਪਾਤਸ਼ਾਹ ਨਾਲ ਨਾਲ ਉਹਨੂੰ ਸਿੱਖਿਆ ਦੇਈ ਜਾ ਰਹੇ ਹੈ। ਸਤਿਗੁਰਾਂ ਦੇ ਐਸੇ ਤੀਰ ਨੇ ਜੋ ਕਈਆਂ ਕਈਆਂ ਵੈਰੀਆਂ ਨੂੰ ਜ਼ਾਲਮਾਂ ਨੂੰ ਘਾਇਲ ਕਰਦੇ ਨੇ। ਮਹਾਰਾਜ ਪਾਤਸ਼ਾਹ ਦੇ ਬਚਨਾਂ ਦੇ ਤੀਰ ਚੱਲਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ। ਹਜ਼ੂਰ ਨੇ ਫਰਮਾਇਆ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਪਾਤਸ਼ਾਹ ਨੇ ਕਿਹਾ ਸੱਚਮੁੱਚ ਹੀ ਮਨੁੱਖ ਦਾ ਜੀਓ ਤਪਦਾ ਰਹਿੰਦਾ ਤੇ ਇਹ ਬੇਕਾਰ ਹੀ ਤਪਦਾ ਰਹਿੰਦਾ। ਜੇ ਇਹਦੇ ਕਾਰਨ ਲੱਭੇ ਜਾਣ ਤੇ ਮਨੁੱਖ ਆਪੇ ਹੀ ਆਪਣੇ ਆਪ ਤੇ ਪਛਤਾਉਂਦਾ ਕਿ ਕਿਸ ਕਾਰਨ ਕਰਕੇ ਮੈਂ ਸੜਦਾ ਤੇ ਜਲਦਾ ਰਹਿੰਦਾ। ਪਾਤਸ਼ਾਹ ਕਹਿੰਦੇ ਬੇਕਾਰ ਹੀ ਤਪਦਾ ਰਹਿੰਦਾ। ਜੀਓ ਤਪਤ ਹੈ ਬਾਰੰਗ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਪਾਤਸ਼ਾਹ ਕਹਿੰਦੇ ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਜਿਸ ਤਨ ਦੇ ਸਤਿਗੁਰੂ ਪਾਤਸ਼ਾਹ ਨੇ ਫਰਮਾਇਆ ਕਿ ਜਿਸ ਤਨ ਤੋਂ ਗੁਰੂ ਦੀ ਬਾਣੀ ਗੁਰੂ ਦਾ ਸ਼ਬਦ ਵਿਸਰ ਗਿਆ ਹੈ, ਉਹ ਹਮੇਸ਼ਾ ਇਸ ਤਰ੍ਹਾਂ ਹੀ ਦੁਖੀ ਹੁੰਦਾ ਰਹਿੰਦਾ ਜਿਸ ਤਰ੍ਹਾਂ ਪੱਕੇ ਹੋਏ ਜ਼ਖਮਾਂ ਵਾਲਾ ਰੋਗੀ ਕੁਰਲਾਉਂਦਾ ਰਹਿੰਦਾ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਸ ਤਨ ਨੂੰ ਕਦੇ ਵੀ ਉਸ ਵਾਤਾਵਰਨ ਦੇ ਵਿੱਚ ਨਹੀਂ ਪਹੁੰਚਾਇਆ ਜਿੱਥੇ ਬਾਣੀ ਦੀ ਗੂੰਜ ਪੈ ਰਹੀ ਹੈ। ਤੇ ਪਾਤਸ਼ਾਹ ਨੇ ਫਰਮਾਇਆ ਜਿਸ ਤਨ ਨੂੰ ਕਦੇ ਗੁਰਬਾਣੀ ਦੀਆਂ ਤਰੰਗਾਂ ਸਪਰਸ਼ ਨਹੀਂ ਕੀਤੀਆਂ। ਪਾਤਸ਼ਾਹ ਕਹਿੰਦੇ ਫਿਰ ਉਹ ਤਨ ਜੋ ਹੈ ਉਹ ਇਉਂ ਹੀ ਤਪਦਾ ਰਹਿੰਦਾ, ਇਉਂ ਹੀ ਖਪਦਾ ਰਹਿੰਦਾ ਜਿਸ ਤਰ੍ਹਾਂ ਪੱਕੇ ਫੋੜਿਆਂ ਵਾਲਾ ਰੋਗੀ ਦੁਖੀ ਹੁੰਦਾ ਰਹਿੰਦਾ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਲਾਏ। ਬਹੁਤਾ ਬੋਲਣ ਝੱਖਣ ਹੋਏ, ਬਿਨ ਬੋਲੇ ਜਾਣੈ ਸਭ ਸੋਏ। ਜਿਨ ਕਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੁਲੈ ਤਾਤ। ਜਿਨ ਮਨ ਰੱਖਿਆ ਅਗਨੀ ਪਾਏ, ਵਾਜੈ ਪਵਣ ਆਖੈ ਸਭ ਜਾਏ। ਜੇਤਾ ਮੋਹ ਪ੍ਰੀਤ ਸੁਆਦ, ਸਭਾ ਕਾਲਖ ਦਾਗਾ ਦਾਗ। ਦਾਗ ਦੋਸ ਮੋਹੇ ਚੱਲਿਆ ਲਾਏ, ਦਰਗਹਿ ਬੈਸਣ ਨਾਹੀਂ ਜਾਏ। ਕਰਮ ਮਿਲੈ ਆਖਣ ਤੇਰਾ ਨਾਉ, ਜਿਤ ਲਗ ਤਰਨਾ ਹੋਰ ਨਹੀਂ ਥਾਉ। ਕੋ ਡੂਬੈ ਫਿਰ ਹੋਵੈ ਸਾਰ, ਨਾਨਕ ਸਾਚਾ ਸਰਬ ਦਾਤਾਰ। ਧੰਨ ਗੁਰੂ ਨਾਨਕ ਪਾਤਸ਼ਾਹ ਨੇ ਇਸ ਸਾਰੇ ਸ਼ਬਦ ਦਾ ਕੀਰਤਨ ਕੀਤਾ ਤੇ ਇਤਿਹਾਸ ਦੱਸਦਾ ਹੈ, ਜਨਮ ਸਾਖੀ ਦਾ ਪ੍ਰਸੰਗ ਦੱਸਦਾ ਹੈ ਕਿ ਨਾਲ ਨਾਲ ਹੀ ਉਸ ਕੋੜੇ ਨੂਰੇ ਦਾ ਕੋੜ ਦਾ ਰੋਗੀ ਖਤਮ ਹੋ ਗਿਆ ਹੈ। ਕਿਉਂਕਿ ਦਵਾਈ ਵੀ ਜਿਸ ਡਾਕਟਰ ਦੀ ਬਣਾਈ ਸੀ ਉਹਨੇ ਖੁਦ ਆਪਣੇ ਹੱਥੀਂ ਲਾਈ ਹੈ ਤੇ ਦਵਾਈ ਵੀ ਸ਼ੁੱਧ ਲੱਗ ਗਈ ਹੈ, ਰੋਗ ਤਾਂ ਆਪਣੇ ਆਪ ਮਿਟਣਾ ਹੀ ਮਿਟਣਾ ਹੈ। ਮਹਾਰਾਜ ਪਾਤਸ਼ਾਹ ਨੇ ਨਾਲ ਹੀ ਸਿੱਖਿਆ ਦੇ ਦਿੱਤੀ, ਨਾਲ ਹੀ ਉਹਦਾ ਭਲਾ ਕਰ ਦਿੱਤਾ ਤੇ ਦੱਸ ਦਿੱਤਾ ਕਿ ਇਹ ਜੀਓ ਕਿਉਂ ਤਪਦਾ ਹੈ, ਇਸ ਕਰਕੇ ਤਪਦਾ, ਇਹਨੂੰ ਗੁਰੂ ਦਾ ਸ਼ਬਦ ਵਿਸਰ ਗਿਆ ਹੈ, ਇਹਨੂੰ ਗੁਰੂ ਦੀ ਬਾਣੀ ਵਿਸਰ ਗਈ ਹੈ। ਜੋ ਪ੍ਰਕਰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਬਖਸ਼ਿਆ ਹੈ, ਤ੍ਰਿਸ਼ਨਾ ਦਾਦੀ ਜਲ ਮੁਈ ਜਲ ਜਲ ਪਰ ਕਰੇ ਪੁਕਾਰ, ਇਹ ਸਾਡੀ ਬਿਰਤੀ ਤ੍ਰਿਸ਼ਨਾ ਦੇ ਨਾਲ ਸੜ ਚੁੱਕੀ ਹੈ, ਹੋਰ ਜਲ ਰਹੀ ਹੈ, ਅੱਗੇ ਤੋਂ ਅੱਗੇ ਹੋਰ ਸੜ ਸੜ ਕੇ ਇਹ ਪੁਕਾਰਾਂ ਕਰਦੀ ਹੈ, ਇਹਦੀ ਕੋਈ ਪੁਕਾਰ ਸੁਣਨ ਵਾਲਾ। ਤੋ ਕਈ ਤ੍ਰਿਸ਼ਨਾ, ਪਦਾਰਥਾਂ ਨੂੰ ਖਾਣ ਦੀ ਤ੍ਰਿਸ਼ਨਾ, ਪੈਸੇ ਇਕੱਠੇ ਕਰਨ ਦੀ ਤ੍ਰਿਸ਼ਨਾ, ਦੂਜਿਆਂ ਦਾ ਹੱਕ ਮੱਲਣ ਦੀ ਤ੍ਰਿਸ਼ਨਾ ਔਰ ਦੂਸਰਿਆਂ ਦਾ ਰਾਜ ਭਾਗ ਖੋਣ ਦੀ ਤ੍ਰਿਸ਼ਨਾ, ਇਹ ਬੜੀ ਤਰ੍ਹਾਂ ਦੀ ਤ੍ਰਿਸ਼ਨਾ ਹੈ। ਪਾਤਸ਼ਾਹ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਹੈ ਕਿ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੌ ਵਿਆਪੈ ਚਾਰ ਰੋਗ। ਪਾਤਸ਼ਾਹ ਫਰਮਾਉਂਦੇ ਜਿਹੜੇ ਜਿਹੜੇ ਲੋਕ ਬਹੁਤ ਵੱਡੇ ਵੱਡੇ ਸਰਮਾਏਦਾਰ ਦਿਸਦੇ ਹੈ ਜਾਂ ਚੱਕਰਵਰਤੀ ਰਾਜੇ ਦਿਸਦੇ ਹੈ, ਇਹਨਾਂ ਨੂੰ ਚਿੰਤਾ ਦਾ ਰੋਗ ਦਿਨ ਰਾਤ ਖਾ ਰਿਹਾ ਹੁੰਦਾ ਹੈ। ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੌ ਵਿਆਪੈ ਚਿੰਤਾ ਰੋਗ, ਕੌਣ ਵੱਡਾ ਮਾਇਆ ਵਡਿਆਈ। ਪਾਤਸ਼ਾਹ ਇੱਕ ਆਪ ਸਵਾਲ ਕਰਕੇ ਆਪ ਉੱਤਰ ਦਿੰਦੇ ਹੈ ਭਈ ਕੀ ਭਲਾ ਸੋਚੋ ਹਾਂ ਕਿ ਕੌਣ ਵੱਡਾ ਹੈ ਜਿਸ ਨੂੰ ਮਾਇਆ ਦੀ ਵਡਿਆਈ ਮਿਲੀ ਹੋਈ ਹੈ। ਮਹਾਰਾਜ ਕਹਿੰਦੇ ਨਹੀਂ, ਸੋ ਵੱਡਾ ਜਿਨ ਰਾਮ ਲਿਵਲਾਈ। ਪਾਤਸ਼ਾਹ ਕਹਿੰਦੇ ਉਹੀ ਵੱਡਾ ਹੈ ਜਿਨੇ ਪਰਮੇਸ਼ਰ ਦੇ ਨਾਮ ਵਿੱਚ ਲਿਵ ਲਾ ਲਈਏ। ਫਿਰ ਪਾਤਸ਼ਾਹ ਅੱਗੇ ਫਰਮਾਉਂਦੇ ਭੂਮੀਆਂ ਭੂਮ ਉੱਪਰ ਨਿਤ ਲੁੱਜੈ, ਭੂਮੀਆਂ ਭੂਮ ਦੇ ਮਾਲਕ ਦਾ ਨਾਮ ਹੈ, ਜਿਮੀਦਾਰ ਦਾ ਨਾਮ ਹੈ। ਪਾਤਸ਼ਾਹ ਫਰਮਾਉਂਦੇ ਦੇਖੋ ਲੁੱਜੈ ਦਾ ਅਰਥ ਹੁੰਦਾ ਹੈ ਉਲਝ ਜਾਣਾ। ਪਾਤਸ਼ਾਹ ਕਹਿੰਦੇ ਦੇਖੋ ਜਿਮੀਦਾਰ ਜ਼ਮੀਨ ਦੇ ਮਸਲੇ ਵਿੱਚ ਇੰਨਾ ਉਲਝ ਜਾਂਦਾ ਏ, ਲੜਾਈਆਂ ਤੇ ਝਗੜੇ ਮੁੱਲ ਲੈ ਲੈਂਦਾ ਹੈ, ਨੁਕਸਾਨ ਕਰਾ ਲੈਂਦਾ ਹੈ, ਨੁਕਸਾਨ ਕਰ ਵੀ ਦਿੰਦਾ ਹੈ। ਪਾਤਸ਼ਾਹ ਫਰਮਾਉਂਦੇ ਭੂਮੀਆਂ ਭੂਮ ਉੱਪਰ ਨਿਤ ਲੁੱਜੈ, ਛੋੜ ਚੱਲੇ ਤ੍ਰਿਸ਼ਨਾ ਨਹੀਂ ਬੁਝੈ। ਪਾਤਸ਼ਾਹ ਜੀ ਕਹਿੰਦੇ ਛੱਡ ਤਾਂ ਜਾਂਦਾ ਹੈ, ਆਪਣੇ ਸਵਾਸ ਭੋਗ ਕੇ ਦੁਨੀਆਂ ਤੋਂ ਤੁਰ ਤਾਂ ਜਾਂਦਾ ਹੈ, ਪਰ ਹੁੰਦਾ ਕੀ ਹੈ? ਪਾਤਸ਼ਾਹ ਜੀ ਕਹਿੰਦੇ ਹੈ ਇਹ ਆਪਣੀ ਤ੍ਰਿਸ਼ਨਾ ਅੰਦਰੋਂ ਉਸਦੀ ਅਜੇ ਵੀ ਮਰਦੀ ਨਹੀਂ ਹੈ। ਕਹੋ ਨਾਨਕ ਹਰ ਤੱਤ ਵਿਚਾਰਾ, ਬਿਨ ਹਰ ਭਜਨ ਨਾਹੀਂ ਛੁਟਕਾਰਾ। ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਤ੍ਰਿਸ਼ਨਾ ਦੇ ਬਾਰੇ ਬਚਨ ਸ਼ੁਰੂ ਕੀਤਾ ਹੈ ਤੇ ਨਾਲ ਦੱਸਿਆ ਕਿ ਸਾਡੀ ਆਤਮਾ ਤ੍ਰਿਸ਼ਨਾ ਦੀ ਅੱਗ ਦੇ ਨਾਲ ਇਹ ਸੜਦੀ ਰਹਿੰਦੀ ਹੈ। ਇੱਕ ਤ੍ਰਿਸ਼ਨਾਲੂ ਦੀ ਸਾਖੀ ਮਹਾਂਪੁਰਸ਼ ਸੁਣਾਇਆ ਕਰਦੇ ਸਨ ਔਰ ਉਹਨਾਂ ਦੀਆਂ ਲਿਖਤਾਂ ਦੇ ਵਿੱਚ ਉਹਨਾਂ ਵੱਲੋਂ ਸਟੀਕ ਕੀਤੀਆਂ ਹੋਈਆਂ ਪੋਥੀਆਂ ਵਿੱਚ ਲਿਖੀ ਹੋਈ ਹੈ। ਤੋ ਉਸ ਲਿਖਤ ਨੂੰ ਆਧਾਰ ਬਣਾ ਕੇ ਆਪਾਂ ਸੁਣਾਉਂਦੇ ਹਾਂ ਕਿ ਕਿਸੇ ਇਨਸਾਨ ਨੇ ਕਈ ਜਗ੍ਹਾ ਤੇ ਲਿਖਿਆ ਕਿ ਕਿਸੇ ਸ਼ਿਵ ਦੇਵਤੇ ਦੀ ਆਰਾਧਨਾ ਕੀਤੀ, ਕਈ ਜਗ੍ਹਾ ਲਿਖਿਆ ਕਿ ਕ੍ਰਿਸ਼ਨ ਭਗਵਾਨ ਦੀ ਆਰਾਧਨਾ ਕੀਤੀ। ਮੰਨ ਲਓ ਉਹਨੇ ਇਸ ਵਾਸਤੇ ਆਰਾਧਨਾ ਕੀਤੀ ਕਿ ਮੈਨੂੰ ਕੀ ਹੋਵੇ ਕਿ ਬਹੁਤ ਸਾਰੀ ਮਾਇਆ ਮਿਲ ਜਾਏ, ਸੰਪਤੀ ਮਿਲ ਜਾਏ। ਕਹਿੰਦੇ ਨੇ ਉਹਦੀ ਉਸ ਆਰਾਧਨਾ ਤੇ ਪ੍ਰਸੰਨ ਹੋ ਕੇ ਉਹ ਦੇਵਤਾ ਜਿਸ ਦੇਵਤੇ ਦੀ ਉਹਨੇ ਆਰਾਧਨਾ ਕੀਤੀ ਉਹਨੂੰ ਆਣ ਕੇ ਆਣ ਮਿਲਿਆ। ਆ ਕੇ ਕਹਿੰਦਾ ਕੀ ਮੰਗਦਾ? ਕਹਿੰਦਾ ਬਹੁਤ ਸਾਰਾ ਧਨ ਦੌਲਤ ਸੋਨਾ ਚਾਂਦੀ ਪੈਸੇ ਚਾਹੀਦੇ ਆ। ਕਹਿੰਦੇ ਨੇ ਉਸ ਦੇਵਤੇ ਨੇ 4 ਮੋਮਬੱਤੀਆਂ ਦੇ ਦਿੱਤੀਆਂ ਔਰ ਕਹਿ ਦਿੱਤਾ ਕਿ ਇੱਕ ਨੂੰ ਜਗਾ ਕੇ ਦੂਰ ਤੱਕ ਤੁਰਿਆ ਜਾਈ, ਜਿੱਥੇ ਬੁੱਝ ਜਾਏਗੀ ਉੱਥੇ ਮਿੱਟੀ ਪੁੱਟੀ ਥੱਲਿਓ ਖਜ਼ਾਨਾ ਮਿਲੇਗਾ। ਜੇ ਤਾਂ ਤੇਰਾ ਮਨ ਰੱਜ ਗਿਆ ਤਾਂ ਠੀਕ ਹੈ, ਨਹੀਂ ਤਾਂ ਦੂਸਰੀ ਮੋਮਬੱਤੀ ਜਗਾ ਕੇ ਫਿਰ ਤੁਰਿਆ ਜਾਈ, ਜਿੱਥੇ ਜਾ ਕੇ ਬੁੱਝੇਗੀ ਉੱਥੋਂ ਖਜ਼ਾਨਾ ਪੁੱਟ ਲਈ, ਤੇ ਜੇ ਤੇਰਾ ਮਨ ਹਾਲੇ ਵੀ ਤ੍ਰਿਪਤ ਨਾ ਹੋਇਆ ਤੇ ਤੀਸਰੀ ਮੋਮਬੱਤੀ ਜਗਾ ਕੇ ਫਿਰ ਤੁਰਿਆ ਜਾਈ, ਜਿੱਥੇ ਤੀਸਰੀ ਮੋਮਬੱਤੀ ਬੁੱਝ ਜਾਏਗੀ ਉੱਥੇ ਜਾ ਕੇ ਕੀ ਕਰੀ? ਉੱਥੇ ਜਾ ਕੇ ਵੀ ਧਰਤੀ ਪੁੱਟੀ ਥੱਲਿਓ ਖਜ਼ਾਨਾ ਮਿਲੇਗਾ, ਪਰ ਚੌਥੀ ਮੋਮਬੱਤੀ ਨਾ ਜਗਾਵੀ ਤੇ ਨਾ ਹੀ ਇਹ ਕੋਸ਼ਿਸ਼ ਕਰੀ। ਕਹਿੰਦੇ ਨੇ ਇਹ ਦੇਵੀਆਂ ਦੇਵਤੇ ਔਰ ਸਾਰੇ ਆਪਣੇ ਆਪ ਹੀ ਜਿਵੇਂ ਕੁਐਸਚਨ ਦਿੰਦੇ ਨੇ ਨਾ ਅਧਿਆਪਕ, ਕੁਐਸਚਨ ਪੇਪਰ ਦੇ ਵਿੱਚ ਇੱਕ ਕੁਐਸਚਨ ਤੇ 4 ਉਹਦੇ ਆਂਸਰ ਆਪੇ ਹੀ ਅੱਗੇ ਦਿੱਤੇ ਹੁੰਦੇ ਵੀ ਤੁਸੀਂ ਵਿੱਚੋਂ ਇੱਕ ਦੀ ਚੋਣ ਕਰਨੀ ਹੈ, ਬਾਕੀ 3 ਜੇ ਉਹ ਭਟਕਣਾ ਵਿੱਚ ਪੈਣ ਵਾਸਤੇ ਨਾਲ ਲਿਖੇ ਹੁੰਦੇ। ਦੇਖਣਾ ਤੇ ਇਹੀ ਹੈ ਕਿ ਭਟਕਣਾ ਤੋਂ ਇਨਸਾਨ ਬਚ ਸਕਦਾ। ਇਵੇਂ ਹੀ ਤਾਂ ਮਹਾਰਾਜ ਪਾਤਸ਼ਾਹ ਨੇ ਇੱਕ ਪਾਸੇ ਨਾਮ ਦੀ ਜਿਹੜੀ ਹੈ ਉਹ ਨਦੀ ਵਗ ਰਹੀ ਹੈ, ਇੱਕ ਪਾਸੇ ਸੰਸਾਰਕ ਵਿਕਾਰਾਂ ਦੀ ਨਦੀ ਵਗ ਰਹੀ ਹੈ। ਦੇਖਣਾ ਤਾਂ ਸੱਚੇ ਪਾਤਸ਼ਾਹ ਨੇ ਇਹ ਹੈ ਕਿ ਕਿਹੜੀ ਨਦੀ ਵਿੱਚ ਜਾ ਕੇ ਨਹਾਉਂਦਾ ਹੈ, ਕਿਹੜੀ ਨਦੀ ਵਿੱਚ ਇਸ਼ਨਾਨ ਕਰਨਾ ਪਸੰਦ ਕਰਦਾ ਹੈ। ਇਹ ਧਾਰਮਿਕ ਪੁਰਖਾਂ ਦੀ ਸ਼ੁਰੂ ਤੋਂ ਰੀਤ ਚੱਲਦੀ ਆਉਂਦੀ। ਚੌਥੀ ਮੋਮਬੱਤੀ ਵੀ ਦੇ ਦਿੱਤੀ ਪਰ ਕਹਿ ਦਿੱਤਾ ਇਹ ਨਾ ਜਗਾਵੀ। ਕਿਵੇਂ ਹੋਇਆ ਕਿ ਵਾਕਿਆ ਹੀ ਉਹਨੇ 3 ਖਜ਼ਾਨੇ ਪੁੱਟ ਲਏ ਪਰ ਤਿੰਨਾਂ ਥਾਵਾਂ ਤੇ ਸੋਨਾ ਚਾਂਦੀ ਉਸਨੂੰ ਮਿਲਿਆ ਤੇ ਸੋਚਦਾ ਕਿਸੇ ਨੇ ਤਾਂ ਦੇਖਿਆ ਨਹੀਂ, ਮੈਂ ਵਿਹਲੇ ਟਾਈਮ ਵਿੱਚ ਇੱਥੋਂ ਕੱਢਾਂਗਾ, ਪਰ ਹੁਣ ਆ ਚੌਥੀ ਮੋਮਬੱਤੀ ਵੀ ਜਗਾਉਣਾ ਭਲਾ ਇੱਥੇ ਕੀ ਹੈ? ਚੌਥੀ ਮੋਮਬੱਤੀ ਜਗਾ ਕੇ ਜਿੱਥੇ ਜਾ ਕੇ ਉਹ ਬੁੱਝ ਗਈ ਹੈ ਉੱਥੇ ਜਾ ਕੇ ਜਦੋਂ ਜਗ੍ਹਾ ਨੂੰ ਪੁੱਟਿਆ ਥੱਲਿਓ ਸੋਨੇ ਦਾ ਦਰਵਾਜ਼ਾ ਨਿਕਲਿਆ, ਉਹਦੇ ਅੱਗੇ ਮਿੱਟੀ ਹਟਾ ਕੇ ਉਹਦੇ ਅੰਦਰ ਵੜ ਗਿਆ, ਥੱਲੇ ਇੱਕ ਬੇਸਮੈਂਟ ਨਿਕਲੀ ਸੋਨੇ ਚਾਂਦੀ ਦੀ ਬਣੀ ਹੋਈ ਹੈ, ਉਹਦੇ ਵਿੱਚ ਇੱਕ ਮਨੁੱਖ ਖਲੋਤਾ ਹੋਇਆ, ਉਹਦੇ ਸਿਰ ਤੇ ਇੱਕ ਉੱਪਰੋਂ ਗਾਡਰ ਡਿੱਗ ਰਿਹਾ ਤੇ ਉਹਦੇ ਥੱਲੇ ਸਿਰ ਦੇ ਕੇ ਉਹ ਇਨਸਾਨ ਖਲੋਤਾ ਹੈ। ਤੇ ਇਹ ਜਾਣ ਵਾਲਾ ਮਨੁੱਖ ਕਹਿੰਦਾ ਹੈ ਕਿ ਇੱਥੇ ਕੋਈ ਸੋਨਾ ਚਾਂਦੀ ਦੇ ਹੋਰ ਖਜ਼ਾਨੇ ਹੈਗੇ? ਉਹ ਕਹਿੰਦੇ ਬੜੇ ਖਜ਼ਾਨੇ, ਇੱਥੇ ਤਾਂ ਦੇਖ ਆ ਸਾਰਾ ਮਹਿਲ ਹੀ ਜਿਹੜਾ ਇਹ ਅੰਡਰਗਰਾਊਂਡ ਇਹ ਸੋਨੇ ਦਾ ਹੀ ਬਣਿਆ ਹੋਇਆ। ਮੈਂ ਤੈਨੂੰ ਦੱਸਦਾ ਤੂੰ ਐਸ ਪਿੱਲਰ ਦੇ ਥੱਲੇ ਐਸ ਬੀਮ ਦੇ ਥੱਲੇ ਸਿਰ ਦੇ ਦੇ ਤੇ ਥੋੜੀ ਦੇਰ ਰੁਕ, ਮੈਂ ਤੈਨੂੰ ਦੱਸਦਾ। ਜਦੋਂ ਉਹਨੇ ਉਹਦੇ ਥੱਲੇ ਸਿਰ ਦਿੱਤਾ ਤੇ ਉਹ ਇਨਸਾਨ ਜਿਹੜਾ ਉਹ ਕਹਿੰਦਾ ਮੈਂ ਵੀ ਤੇਰੇ ਵਾਂਗੂ ਹੀ ਫਸਿਆ ਸੀ ਇੱਥੇ ਆ ਕੇ, ਤੇ ਕਈਆਂ ਚਿਰਾਂ ਦਾ ਫਸਿਆ ਸੀਗਾ, ਹੁਣ ਜਿਹੜਾ ਤੂੰ ਮੇਰੇ ਨਾਲੋਂ ਵੀ ਭੁੱਖਾ ਸੀ ਇੱਥੇ ਆ ਕੇ ਫਸ ਗਿਆ, ਹੁਣ ਤੇਰੇ ਤੋਂ ਵੀ ਜਿਹੜਾ ਵੱਡਾ ਹੀ ਭੁੱਖਾ ਹੋਏਗਾ ਉਹ ਤੈਨੂੰ ਆ ਕੇ ਛਡਾਊਗਾ, ਮੇਰਾ ਛੁਟਕਾਰਾ ਹੋਇਆ, ਮੈਂ ਤਾਂ ਬਾਹਰ ਚੱਲਿਆ। ਇੱਕ ਸੰਵਾਸਤੇ ਸੰਤਾਂ ਨੇ ਇੱਕ ਤਰੀਕੇ ਬਣਾਏ ਹੁੰਦੇ ਆ, ਜਿਵੇਂ ਬੱਚੇ ਨੂੰ ਪੜਾਇਆ ਜਾਂਦਾ ਊੜਾ ਊਠ, ਤੇ ਮਕਸਦ ਤੇ ਊੜਾ ਪੜਾਉਣ ਦਾ ਹੈ ਨਾ, ਊਠ ਕੀ ਮਤਲਬ ਹੈ, ਤੇ ਐੜਾ ਐਨਕ, ਐਨਕ ਨਾਲ ਕੀ ਮਤਲਬ ਹੈ, ਮਕਸਦ ਤੇ ਐੜਾ ਸਿਖਾਉਣ ਦਾ। ਇਸੇ ਤਰ੍ਹਾਂ ਮਕਸਦ ਜੋ ਵਿੱਚੋਂ ਹੁੰਦਾ ਉਹ ਸੱਚੇ ਪਾਤਸ਼ਾਹ ਔਰ ਜੋ ਪੀਰਾਂ ਫਕੀਰਾਂ ਔਰ ਰਿਸ਼ੀਆਂ ਮੁਨੀਆਂ ਵਿਦਵਾਨਾਂ ਨੇ ਇਹ ਜੋ ਬਣਾਈ ਹੁੰਦੀ ਹੈ ਉਹਦਾ ਮੀਨਜ ਇਹ ਹੁੰਦਾ ਹੈ ਭਈ ਜੇ ਰੱਬ ਕੋਲੋਂ ਵੀ ਮੰਗੀਦਾ ਪੈਸਾ ਤੇ ਮਿਲ ਜਾਂਦਾ ਹੈ, ਪਰ ਇਹ ਇਨਸਾਨ ਸਾਵਧਾਨ ਰਹਿਣਾ ਚਾਹੀਦਾ, ਹਰੇਕ ਚੀਜ਼ ਦੀ ਕੋਈ ਹੱਦ ਹੁੰਦੀ ਹੈ, ਜਦੋਂ ਵੀ ਉਸ ਹੱਦ ਨੂੰ ਟੱਪੇਗਾ ਉਦੋਂ ਫਸ ਜਾਏਗਾ, ਇਹੋ ਜਿਹੀ ਜਗ੍ਹਾ ਤੇ ਫਸੇਗਾ ਜਿੱਥੋਂ ਨਿਕਲਿਆ ਹੀ ਨਹੀਂ ਜਾਏਗਾ। ਸੰਪੈ ਕਉ ਈਸਰ ਧਿਆਈ ਹੈ, ਸੰਪੈ ਪੁਰਬ ਲਿਖੇ ਕੀ ਪਾਈ ਹੈ, ਸੰਪੈ ਸੰਪਤੀ ਦਾ ਨਾਮ ਹੈ। ਇਸੇ ਤਰ੍ਹਾਂ ਕਹਿੰਦੇ ਨੇ ਇੱਕ ਮਰਦ, ਇੱਕ ਔਰਤ ਤੇ ਉਹਨਾਂ ਦਾ ਇੱਕ ਲੜਕਾ, ਕਹਿੰਦੇ ਨੇ ਉਹਨਾਂ ਨੇ ਕੀ ਕੀਤਾ, ਉਹਨਾਂ ਨੇ ਕਿਸੇ ਦੇਵਤੇ ਦੀ ਆਰਾਧਨਾ ਕਰ ਲਈ ਤੇ ਉਹ ਸ਼ਿਵ ਦੇਵਤੇ ਨੂੰ ਆਰਾਧਨਾ ਹੈ ਭਈ ਅਸੀਂ ਵਰ ਮੰਗਣਾ ਤੇਰੇ ਕੋਲੋਂ, ਵਰ ਮੰਗਣਾ। ਹੁਣ ਵਰ ਮੰਗਣਾ ਹੈ ਤੇ ਸ਼ਿਵ ਦੇਵਤਾ ਪ੍ਰਗਟ ਹੋ ਗਿਆ, ਉਹ ਕਹਿੰਦਾ ਭਈ ਇੱਕ ਇੱਕ ਮੌਕਾ ਤੁਹਾਨੂੰ ਸਾਰਿਆਂ ਨੂੰ ਮਿਲੇਗਾ, ਉਹਦੇ ਵਿੱਚ ਤੁਸੀਂ ਜਿਹੜਾ ਵਰ ਮੰਗਣਾ ਹੋਏਗਾ ਉਹ ਮੰਗ ਲਿਓ ਤੇ ਉਹ ਤੁਸੀਂ ਸੋਚ ਸਮਝ ਕੇ ਮੰਗ ਲਿਓ, ਤੇ ਮੈਂ ਤੁਹਾਨੂੰ ਇੱਕ ਇੱਕ ਜਿਹੜਾ ਬਚਨ ਹੈ ਨਾ ਇੱਕ ਇੱਕ ਮੌਕਾ ਜਿਹੜਾ ਉਹ ਸਾਰਿਆਂ ਨੂੰ ਦੇਵਾਂਗਾ। ਸ਼ਿਵ ਦੇਵਤਾ, ਉਹ ਤਿੰਨ ਹੀ ਮੈਂਬਰ ਸਨ ਘਰ ਦੇ। ਸ਼ਿਵ ਦੇਵਤਾ ਜੋ ਸੀਗਾ ਉਹ ਸਭ ਤੋਂ ਪਹਿਲਾਂ ਘਰ ਦੀ ਉਸ ਪਤਨੀ ਦੇ ਕੋਲ ਚਲਾ ਗਿਆ ਤੇ ਉਹਨੂੰ ਕਹਿੰਦਾ ਕਿ ਇੱਕ ਮੌਕਾ ਹੈ, ਤੂੰ ਵਚਨ ਮੰਗ ਲੈ, ਜਿਹੜਾ ਵੀ ਮੰਗ ਲੈਂਗੀ ਉਹ ਮੈਂ ਪੂਰਾ ਕਰ ਦਊਂਗਾ ਔਰ ਹੁਣੇ ਕਰਕੇ ਜਾਊਂਗਾ। ਉਹਨੇ ਸੋਚਿਆ ਕਿ ਚਲੋ ਅਸੀਂ ਤਿੰਨਾਂ ਨੇ ਅਰਾਧਨਾ ਕੀਤੀ ਹੈ ਤੇ ਮਾਇਆ ਆਪੇ ਮੇਰਾ ਪਤੀ ਮੰਗ ਲਏਗਾ ਜਾਂ ਮੇਰਾ ਲੜਕਾ ਮੰਗ ਲਏਗਾ, ਮੈਂ ਆਪਣਾ ਛੋਟਾ ਜਿਹਾ ਨਿੱਕਾ ਜਿਹਾ ਮਕਸਦ ਹੱਲ ਕਰ ਲੈਨੀ। ਉਹ ਕਹਿੰਦੀ ਸ਼ਿਵ ਦੇਵਤਾ ਜੀ, ਭਈ ਮੈਂ ਇੰਨੀ ਸੁੰਦਰ ਬਣ ਜਾਵਾਂ ਵੀ ਜਿਸ ਤਰ੍ਹਾਂ ਦੀ ਇਹ ਧਰਤੀ ਤੇ ਕੋਈ ਵੀ ਸੁੰਦਰ ਨਾ ਹੋਵੇ, ਮੈਂ ਇਤਨੀ ਸੁੰਦਰ ਬਣ ਜਾਵਾਂ। ਉਹ ਦੇਵਤੇ ਦੀ ਅਰਾਧਨਾ ਕੀਤੀ ਸੀ, ਉਹਨੇ ਤਥਾਸਤੂ ਕਹਿ ਤੇ ਇਸ ਤਰ੍ਹਾਂ ਕਹਿ ਕੇ ਜਦੋਂ ਉਹ ਤੁਰਿਆ ਤੇ ਸੱਚਮੁੱਚ ਉਹਦਾ ਰੂਪ ਬਦਲਿਆ ਤੇ ਉਹ ਵਾਕਿਆ ਸੁੰਦਰ ਬਣ ਗਈ। ਹੁਣ ਥੋੜੀ ਦੇਰ ਤੋਂ ਬਾਅਦ ਉਹ ਕਹਿੰਦਾ ਮੈਂ ਕੱਲ ਨੂੰ ਫੇਰ ਆਵਾਂਗਾ, ਇੱਕ ਬਚਨ ਕੱਲ ਨੂੰ ਤੇ ਇੱਕ ਪਰਸੋਂ ਨੂੰ ਜਿਹੜਾ ਹੈ ਉਹ ਇਸ ਤਰ੍ਹਾਂ ਹੋਵੇਗਾ। ਉਹ ਕੀ ਹੋਇਆ, ਅਗਲੇ ਦਿਨ ਸੋ ਉਹ ਬੀਬੀ ਜਦੋਂ ਜਾ ਰਹੀ ਹੈ ਕਿਤੇ ਤੇ ਉਸਨੂੰ ਇੱਕ ਸੋ ਰਾਜਾ ਜਾ ਰਿਹਾ ਸੀ, ਉਸਨੇ ਜ਼ਿਆਦਾ ਸੁੰਦਰ ਦੇਖ ਕੇ ਉਹਨੂੰ ਅਗਵਾਹ ਕਰਕੇ ਤੇ ਉਹਨੂੰ ਆਪਣੇ ਘੋੜੇ ਤੇ ਬਿਠਾ ਲਿਆ ਤੇ ਉਹਨੂੰ ਅਗਵਾਹ ਕਰਕੇ ਲੈ ਚਲੇ। ਉਧਰੋਂ ਉਹ ਫਿਰ ਸ਼ਿਵ ਦੇਵਤਾ ਫਿਰ ਆਣ ਪ੍ਰਗਟ ਹੋਇਆ ਤੇ ਉਸ ਬੀਬੀ ਦੇ ਪਤੀ ਨੂੰ ਕਹਿੰਦਾ ਕਿ ਤੁਸੀਂ ਤਿੰਨਾਂ ਮੈਂਬਰਾਂ ਨੇ ਮੇਰੇ ਮੰਤਰ ਦਾ ਜਾਪ ਕੀਤਾ ਸੀ, ਮੈਂ ਤੁਹਾਨੂੰ ਇੱਕ ਮੌਕਾ ਸਾਰਿਆਂ ਨੂੰ ਦੇ ਰਿਹਾ, ਤੇਰੀ ਪਤਨੀ ਨੂੰ ਮੌਕਾ ਦੇ ਦਿੱਤਾ ਉਹਨੇ ਕਿਹਾ ਸੀ ਉਹ ਪੂਰਾ ਕਰ ਦਿੱਤਾ ਤੇ ਹੁਣ ਮੈਂ ਤੈਨੂੰ ਮੌਕਾ ਦੇ ਰਿਹਾ ਕਿ ਤੂੰ ਕੀ ਕਰ, ਭਈ ਤੂੰ ਵੀ ਮੰਗ ਲੈ, ਇੱਕ ਹੀ ਮੌਕਾ ਮਿਲਣਾ, ਜੋ ਮੰਗਣਾ ਮੰਗ ਲੈ। ਤੋ ਉਹਨੇ ਉਹ ਪਹਿਲਾ ਹਾਲ ਸਾਰਾ ਦੇਖ ਚੁੱਕਾ ਸੀ, ਉਹ ਕਹਿੰਦਾ ਹਾਂ ਸ਼ਿਵ ਭਗਵਾਨ ਜੀ, ਭਈ ਮੇਰੀ ਇਹ ਮੰਗ ਹੈ। ਉਹਨੇ ਸੋਚਿਆ ਮੇਰੀ ਪਤਨੀ ਨੂੰ ਰਾਜਾ ਵਾਹ ਕਰਕੇ ਇਸ ਲਈ ਲੈ ਗਿਆ ਹੈ ਭਈ ਉਹ ਸੁੰਦਰ ਬਣ ਗਈ ਹੈ। ਤੇ ਸ਼ਿਵ ਜੀ ਨੂੰ ਕਹਿੰਦਾ ਭਈ ਤੁਸੀਂ ਕਿਰਪਾ ਕਰਕੇ ਨਾ ਤੇ ਮੇਰੀ ਪਤਨੀ ਨੂੰ ਸੂਰੀ ਬਣਾ ਦਿਓ, ਸੂਰੀ ਦਾ ਮੂੰਹ ਲਾ ਦਿਓ। ਉਹ ਸ਼ਿਵ ਦੇਵਤੇ ਨੇ ਕਹਿ ਦਿੱਤਾ ਕਿ ਤਥਾਸਤੂ, ਕਿ ਠੀਕ ਹੈ ਸੱਚ ਹੋ ਜਾਏਗਾ। ਸ਼ਿਵ ਦੇਵਤਾ ਗੁਪਤ ਹੋ ਗਿਆ ਤੇ ਉਹ ਔਰਤ ਜੋ ਸੀ ਉਹਨੂੰ ਸੂਰੀ ਦਾ ਮੂੰਹ ਲੱਗ ਗਿਆ। ਰਾਜੇ ਨੇ ਜਾਂਦਿਆਂ ਉਹਨੇ ਜਦੋਂ ਦੇਖਿਆ ਤਾਂ ਸੂਰੀ ਹੈ, ਕੋਈ ਬਲਾ ਹੈ, ਇਹ ਕੋਈ ਛਲ ਛਲੇਡਾ ਨੇ ਧੱਕੇ ਮਾਰੇ ਕੱਢ ਦਿੱਤਾ, ਭਜਾ ਦਿੱਤਾ ਤੇ ਉਹ ਆਪਣਾ ਘਰ ਪਛਾਣ ਕਰਕੇ, ਰਸਤਾ ਪਛਾਣ ਕੇ ਤੇ ਉਹ ਘਰ ਆ ਗਈ। ਹੁਣ ਮੌਕਾ ਆ ਗਿਆ, ਉਹ ਸੂਰੀ ਬਣੀ ਹੋਈ ਹੈ। ਮੌਕਾ ਆ ਗਿਆ ਤੀਸਰੇ ਉਸ ਲੜਕੇ ਨੂੰ ਵਰ ਮੰਗਣ ਦਾ ਮੌਕਾ ਦਿੱਤਾ ਹੈ ਸ਼ਿਵ ਦੇਵਤੇ ਨੇ ਆ ਕੇ। ਉਹ ਕਹਿੰਦਾ ਬੇਟਾ ਹੁਣ ਤੇਰੀ ਵਾਰੀ ਬਾਕੀ ਰਹਿ ਗਈ ਹੈ ਤੇ ਤੂੰ ਮੰਗ ਲੈ ਜੋ ਮੰਗਣਾ। ਹੱਥ ਜੋੜ ਕੇ ਕਹਿੰਦਾ ਸ਼ਿਵ ਭਗਵਾਨ ਜੀ, ਜੇਕਰ ਆਈ ਜੇ ਨਾ ਤੇ ਮੇਰੀ ਮਾਂ ਜਿਸ ਤਰ੍ਹਾਂ ਦੀ ਪਹਿਲਾਂ ਸੀ ਨਾ ਉਦਾਂ ਦੀ ਬਣਾ ਦਿਓ, ਕਿਰਪਾ ਕਰਕੇ ਅਸੀਂ ਹੋਰ ਨੀ ਕੁਝ ਮੰਗਦੇ। ਸ਼ਿਵ ਦੇਵਤੇ ਨੇ ਆਖਿਆ ਤਥਾਸਤੂ, ਠੀਕ ਹੈ ਸੱਚ ਹੋ ਜਾਏਗਾ। ਉਹ ਫਿਰ ਉਹ ਔਰਤ ਉਸੇ ਬਣ ਗਈ। ਇਹ ਬੇਸ਼ੱਕ ਦੇਖਣ ਨੂੰ ਲੱਗਦਾ ਕਹਾਣੀ ਘੜੀ ਕਢਾਈ ਹੈ, ਪਰ ਗੁਰਬਾਣੀ ਵਿੱਚ ਇੱਕ ਪੰਕਤੀ ਆਉਂਦੀ ਸੰਪੈ ਕਉ ਈਸਰ ਧਿਆਈਐ, ਸੰਪੈ ਪੁਰਬ ਲਿਖਿਆ ਕੀ ਪਾਈਐ। ਇਸ ਪੰਕਤੀ ਨੂੰ ਸਿੱਧ ਕਰਨ ਵਾਸਤੇ ਇਹ ਸਾਖ ਜਿਹੜੀ ਹੈ ਬਣੀ ਹੈ ਕਿ ਦੇਖੋ ਸੰਪੈ ਪ੍ਰਾਪਰਟੀ ਦਾ ਨਾਮ ਹੈ ਤੇ ਜੇ ਪ੍ਰਾਪਰਟੀ ਦੀ ਖਾਤਰ ਕੋਈ ਈਸ਼ਰ ਨੂੰ ਧਿਆਵਣਾ ਸ਼ੁਰੂ ਕਰ ਦੇਵੇ, ਈਸ਼ਰ ਸ਼ਿਵ ਦੇਵਤੇ ਦਾ ਨਾਮ ਹੈ। ਬੇਸ਼ੱਕ ਪ੍ਰਾਪਰਟੀ ਦੇ ਵਾਸਤੇ ਧਿਆ ਤਾਂ ਰਿਹਾ, ਪਰ ਅਗਲੀ ਪੰਕਤੀ ਆਉਂਦੀ ਹੈ ਕਿ ਸੰਪੈ ਪੁਰਬ ਲਿਖੇ ਪਾਈਐ, ਸੰਪਤੀ ਫਿਰ ਵੀ ਕਰਮਾਂ ਚ ਹੋਵੇਗੀ ਤੇ ਮਿਲਣੀ ਹੈ, ਨਹੀਂ ਤੇ ਮੌਕਾ ਆਉਣ ਦੇ ਉੱਤੇ ਹੋਰ ਕੁਝ ਮੰਗੀ ਜਾਣਾ। ਜਿਸ ਤਰ੍ਹਾਂ ਉਹਨਾਂ ਤਿੰਨਾਂ ਨੇ ਵਾਰ ਮੰਗ ਵੀ ਲਿਆ ਤੇ ਉਹ ਸਾਰੇ ਦਾ ਸਾਰਾ ਫਜ਼ੂਲ ਵੀ ਚਲਿਆ ਗਿਆ ਤੇ ਉਹ ਕਿਸੇ ਕੰਮ ਵੀ ਨਾ ਆਇਆ, ਆਪੇ ਆਪਣਾ ਵਿਗਾੜ ਕੇ ਆਪੇ ਆਪਣਾ ਸੁਧਾਰ ਲਿਆ ਪਰ ਪ੍ਰਾਪਤ ਕੁਛ ਨਾ ਹੋ ਸਕਿਆ। ਇਵੇਂ ਹੀ ਸਾਧ ਸੰਗਤ ਜੀਓ ਕਿ ਇਹ ਤ੍ਰਿਸ਼ਨਾ ਜੋ ਹੈ, ਇਸ ਤ੍ਰਿਸ਼ਨਾ ਦੇ ਅਧੀਨ ਹੋ ਕੇ ਇਨਸਾਨ ਬਹੁਤ ਕੁਛ ਐਸਾ ਕਰ ਬੈਠਦਾ ਹੈ ਜਿਸ ਦਾ ਕੋਈ ਵੀ ਫਲ ਨਹੀਂ ਮਿਲਦਾ, ਨਾ ਇਸ ਸੰਸਾਰ ਵਿੱਚ ਮਿਲਦਾ ਨਾ ਪਰਲੋਕ ਵਿੱਚ ਮਿਲਦਾ। ਤਾਂ ਹੀ ਮੇਰੇ ਪਾਤਸ਼ਾਹ ਇਸ ਰਸਨਾ ਨੂੰ ਵੀ ਕਹਿੰਦੇ, ਇਹ ਰਸਨਾ ਤੂੰ ਅਨਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਇਹ ਰਸਨਾ ਕਈ ਵਾਰ ਮਨੁੱਖ ਦੀ ਤ੍ਰਿਸ਼ਨਾ ਹੁੰਦੀ, ਮੈਂ ਤਕੜਾ ਵਾਂ, ਸਰੀਰ ਮੇਰਾ ਹੋਰ ਨਰੋਇਆ ਹੋ ਜਾਵੇ, ਰਸਨਾ ਦਾ ਸਵਾਦ ਪੂਰਾ ਕਰਦਾ, ਕਈ ਵਾਰੀ ਤੇਜ਼ ਖੁਰਾਕਾਂ ਖਾ ਲੈਂਦਾ ਤੇ ਮਿਹਦਾ ਉਸਨੂੰ ਹਜ਼ਮ ਨਹੀਂ ਕਰਦਾ, ਬਿਮਾਰ ਹੋ ਜਾਂਦਾ, ਫਿਰ ਉਸੇ ਰਸਨਾ ਨਾਲ ਦਵਾਈਆਂ ਖਾਣੀਆਂ ਸ਼ੁਰੂ ਕਰ ਦਿੰਦਾ, ਨਹੀਂ ਪੈਸੇ ਦਾ ਨੁਕਸਾਨ ਨਾਲੇ ਸਰੀਰ ਦਾ ਨੁਕਸਾਨ, ਉਸੇ ਦਾ ਉਸੇ ਤਰ੍ਹਾਂ ਰਹਿ ਜਾਂਦਾ ਹੈ, ਉਹ ਤਕੜਾ ਨਹੀਂ ਹੋ ਸਕਦਾ। ਮਹਾਰਾਜ ਪਾਤਸ਼ਾਹ ਫਰਮਾਉਂਦੇ, ਇਸ ਰਸਨਾ ਨੂੰ ਜਦ ਤੱਕ ਪ੍ਰਮਾਤਮਾ ਦੇ ਨਾਮ ਦਾ ਰਸ ਨਹੀਂ ਚਖਾਇਆ ਜਾਂਦਾ, ਤਦ ਤੱਕ ਇਹ ਰਸਾਂ ਸਮੰਨੇ ਰਸ ਪ੍ਰਾਪਤ ਕਰਨ ਵਾਸਤੇ ਉਤਾਵ ਲੈਂਦੀ ਹੈ। ਤ੍ਰਿਸ਼ਨਾ ਦਾ ਪ੍ਰਕਰਨ ਸਤਿਗੁਰੂ ਮਹਾਰਾਜ ਪਾਤਸ਼ਾਹ ਨੇ ਸ਼ੁਰੂ ਕੀਤਾ ਹੋਇਆ ਕਿ ਤ੍ਰਿਸ਼ਨਾ ਐਸੀ ਚੀਜ਼ ਹੈ ਜਿਸ ਨਾਲ ਇਨਸਾਨ ਅਕਸਰ ਸੜਦਾ ਰਹਿੰਦਾ ਹੈ ਔਰ ਇਹਦਾ ਦਾਇਰਾ ਬਹੁਤ ਵੱਡਾ ਤੇ ਬਹੁਤ ਖੁੱਲਾ ਹੈ। ਤ੍ਰਿਸ਼ਨਾ ਨਿੱਕੀ ਜਿਹੀ ਚੀਜ਼ ਦੀ ਤ੍ਰਿਸ਼ਨਾ ਤੋਂ ਲੈ ਕੇ ਉਹ ਸਮਰਾਟ, ਉਹ ਬੜੇ ਬੜੇ ਰਾਜੇ ਜਿਨ੍ਹਾਂ ਨੇ ਇਹ ਤੁਹਈਆ ਕੀਤਾ ਅਸੀਂ ਵਰਲਡ ਦੇ ਉੱਪਰ ਰਾਜ ਕਰਨਾ ਹੈ, ਸਾਰੇ ਦੇਸ਼ਾਂ ਨੂੰ ਜਿੱਤਣਾ ਹੈ। ਉਹ ਤ੍ਰਿਸ਼ਨਾ ਦੇ ਅਧੀਨ ਹੋ ਕਰਕੇ ਲੱਖਾਂ ਬੰਦਿਆਂ ਨੂੰ ਕਤਲ ਵੀ ਕਰ ਚੁੱਕੇ, ਪਰ ਤ੍ਰਿਸ਼ਨਾ ਉਹਨਾਂ ਦੀ ਫਿਰ ਵੀ ਨਾ ਮਰੀ। ਫਿਰ ਵੀ ਤ੍ਰਿਸ਼ਨਾ ਹਾਲੇ ਬਾਕੀ ਬਚੀ ਹੈ ਕਿ ਮੈਂ ਹੋਰ ਅਗਲੇ ਦੇਸ਼ਾਂ ਨੂੰ ਜਿੱਤਣਾ। ਸਿਕੰਦਰ ਵਰਗੇ ਰਾਜੇ ਏਸ਼ੀਆ ਮਹਾਂਦੀਪ ਦੇ ਵਿੱਚੋਂ ਜਦ ਸ਼ਿਪ ਦੇ ਵਿੱਚ ਵਾਪਸ ਆਉਂਦੇ ਤੇ ਰੋਂਦੇ ਹੋਏ ਆਉਂਦੇ ਮਰਨ ਵੇਲੇ, ਉਹ ਕਹਿੰਦੇ, ਹੇ ਮਾਇਆ, ਹੇ ਸੰਪਤੀ, ਹੇ ਸੋਨਾ ਚਾਂਦੀ, ਤੇਰੀ ਖਾਤਰ ਤੇ ਮੈਂ ਕਈਆਂ ਦੇ ਸੁਹਾਗ ਭਾਗ ਮਾਰ ਦਿੱਤੇ, ਕਈਆਂ ਭੈਣਾਂ ਦੇ ਵੀਰ ਜਿਹੜੇ ਸਨ ਉਹ ਮਾਰ ਦਿੱਤੇ, ਕਈਆਂ ਘਰਾਂ ਨੂੰ ਮੈਂ ਤਬਾਹ ਕਰ ਦਿੱਤਾ, ਤੇ ਅੱਜ ਮੈਂ ਬਿਮਾਰ ਹੋਇਆ। ਹੇ ਮਾਇਆ, ਹੇ ਸੋਨਾ ਚਾਂਦੀ, ਤੂੰ ਮੈਨੂੰ ਬਚਾ। ਹਾਂ ਤੇ ਮਾਇਆ ਜਿਹੜੀ ਹੈ ਉਹਨੇ ਕੀ ਬਚਾਉਣਾ ਸੀਗਾ। ਫਿਰ ਆਖਿਰ ਮਰਨ ਲੱਗਾ, ਅਖੀਰਲੇ ਸਵਾਸ ਤੇ ਇਹ ਕਹਿ ਗਿਆ ਕਿ ਮੇਰੀ ਜਦੋਂ ਤੁਸੀਂ ਮੇਰਾ ਜਨਾਜਾ ਕੱਢਣਾ ਹੈ ਤੇ ਉਦੋਂ ਮੇਰੇ ਹੱਥ ਬਾਹਰ ਨੂੰ ਖੋਲ ਕੇ, ਪਛਾਣ ਨੂੰ ਪੁੱਠੇ ਕਰਕੇ ਬਾਹਰ ਨੂੰ ਕੱਢ ਕੇ ਰੱਖਿਓ, ਤਾਂ ਕਿ ਆਸ ਪਾਸ ਖੜੇ ਲੋਕ ਤੇ ਦੁਨੀਆਂ ਇਹ ਮੇਰਾ ਸੁਨੇਹਾ ਲੈ ਲਵੇ ਕਿ ਬੇਸ਼ੱਕ ਮੈਂ ਇੰਨਾ ਕੁਝ ਕੀਤਾ, ਪਰ ਦੁਨੀਆਂ ਤੋਂ ਜਾਣ ਗਿਆ ਮੈਂ ਖਾਲੀ ਹੱਥ ਤੁਰ ਕੇ ਜਾ ਰਿਹਾ, ਮੈਂ ਨਾਲ ਆਪਣੇ ਕੁਝ ਵੀ ਨਹੀਂ ਲੈ ਕੇ ਜਾ ਰਿਹਾ। ਤ੍ਰਿਸ਼ਨਾ, ਮਹਾਰਾਜ ਫਰਮਾਉਂਦੇ, ਤ੍ਰਿਸ਼ਨਾ ਹੋਰ ਕੀ ਕਰਦੀ ਹੈ, ਸਿਰਫ ਇਹ ਹਿਰਦੇ ਨੂੰ ਸਾੜ ਦਿੰਦੀ ਹੈ, ਮਨ ਨੂੰ ਸਾੜ ਦਿੰਦੀ ਹੈ, ਇਹ ਜਲ ਜਲ ਕੇ ਜੀਵ ਜਿਹੜਾ ਹੈ ਇਹ ਮਨੂਰ ਵਰਗਾ ਇਹ ਬਣ ਜਾਂਦਾ ਹੈ। ਹੁਣ ਇੱਕ ਕਿਰਤ ਕਮਾਈ ਹੁੰਦੀ ਹੈ, ਤ੍ਰਿਸ਼ਨਾ ਦੇ ਅਧੀਨ ਹੋਇਆ ਇਨਸਾਨ ਜਦ ਸਤਸੰਗ ਨੂੰ ਭੁੱਲ ਜਾਂਦਾ, ਗੁਰੂ ਨੂੰ ਭੁੱਲ ਜਾਏ, ਜਿੱਥੇ ਜਿੱਥੇ ਇਨਸਾਨ ਦੇ ਫਰਜ਼ ਨੇ, ਜੋ ਸਾਡੀ ਭਾਰਤੀ ਸਭਿਅਤਾ ਹੈ, ਜੋ ਸਾਡੀ ਬਜ਼ੁਰਗਾਂ ਦੀ ਪਿਤਾ ਪੁਰਖੀ ਸਭਿਅਤਾ ਹੈ, ਮਰਦ ਨੇ ਕਮਾਉਣਾ, ਉਹਦੇ ਵਿੱਚੋਂ ਆਪਣੀਆਂ ਧੀਆਂ ਭੈਣਾਂ ਨੂੰ ਦਾਨ ਕਰਨਾ, ਤਾਂ ਉਦੋਂ ਨਜ਼ਰ ਆਉਂਦੀ ਹੈ ਜਦੋਂ ਉਹ ਚਾਹੁੰਦਾ ਹੈ ਕਿ ਮੈਂ ਧੀਆਂ ਦੇ ਕੋਲੋਂ ਵੀ ਪੈਸੇ ਖਿੱਚ ਲਵਾਂ, ਭੈਣਾਂ ਦੇ ਕੋਲੋਂ ਵੀ ਠੱਗ ਲਵਾਂ, ਤੇ ਜਿੱਥੇ ਬਜ਼ੁਰਗਾਂ ਦੀ, ਮਾਪਿਆਂ ਦੀ ਸੇਵਾ ਕਰਨ ਦਾ ਸਵਾਲ ਆਉਂਦਾ ਹੈ, ਉਹਨਾਂ ਨੂੰ ਧੋਖੇ ਵਿੱਚ ਹੈ ਕਿ ਉਹਨਾਂ ਤੋਂ ਆਇਆ ਠੱਗ ਲੈਣੀ, ਤੇ ਮੇਰੇ ਪਾਤਸ਼ਾਹ ਫਰਮਾਉਂਦੇ, ਤ੍ਰਿਸ਼ਨਾ ਦੇ ਅਧੀਨ ਹੋ ਕੇ ਇਸ ਤੋਂ ਅਗਾਂਹ ਜਿਤਨੇ ਕੋਲ ਹੈ ਉਹਦੇ ਨਾਲ ਨਾ ਮਨ ਪ੍ਰਸੰਨ ਹੋਣਾ, ਤੇ ਸੋਚਣਾ ਕਿ ਗੁਆਂਢੀਆਂ ਦੇ ਘਰ ਬੜੀ ਮਾਇਆ ਹੈ, ਇਹਨਾਂ ਦੀ ਐਸੀ ਡਰਾਇੰਗ ਉਲੀਕ ਕੇ ਰਾਤ ਨੂੰ ਇਹਨਾਂ ਦੀ ਚੋਰੀ ਕੀਤੀ ਜਾਏ, ਇਹਨਾਂ ਦੇ ਘਰ ਸੰਨ ਲਾਈ ਜਾਏ, ਇਹਨਾਂ ਨੂੰ ਲੁੱਟਿਆ ਜਾਏ, ਇਹ ਤ੍ਰਿਸ਼ਨਾ ਦੀਆਂ ਨਿਸ਼ਾਨੀਆਂ ਅਖਵਾਉਂਦੀਆਂ ਨੇ। ਸਾਧ ਸੰਗਤ ਜੀ, ਉਹ ਤ੍ਰਿਸ਼ਨਾ ਨਹੀਂ ਹੈ, ਕਿਉਂਕਿ ਮਾਇਆ ਦਾ ਹਮੇਸ਼ਾ ਨਿਰਣਾ ਕਰਨਾ ਬੜਾ ਔਖਾ। ਉਹ ਤ੍ਰਿਸ਼ਨਾ ਨਹੀਂ ਕਿ ਜੇ ਇੱਕ ਜਿਮੀਦਾਰ ਦੇ ਪੰਜ ਖੇਤ ਹੈ ਤੇ ਉਹ ਪੰਜ ਖੇਤਾਂ ਵਿੱਚ ਜਿਮੀਦਾਰਾ ਕਰਦਾ ਤੇ ਉਹ ਨਾਲ ਪੰਜ ਖੇਤ ਠੇਕੇ ਤੇ ਹੋਰ ਲੈ ਲੈਂਦਾ ਹੈ, ਤੇ ਉਹ ਸੋਚਦਾ ਮੈਂ ਵੱਧ ਜਿਮੀਦਾਰਾ ਕਰਕੇ ਪੈਸੇ ਕਮਾ ਲਵਾਂ ਤੇ ਵੱਧ ਮੈਂ ਕਿਰਤ ਕਮਾਈ ਕਰ ਲਵਾਂ, ਉਹਦੇ ਵਿੱਚ ਉਹ ਕਿਸੇ ਦਾ ਹੱਕ ਨਹੀਂ ਦਬਾਉਂਦਾ, ਕਿਸੇ ਨੂੰ ਮਾਰਦਾ ਨਹੀਂ, ਕਿਸੇ ਨੂੰ ਬੁਰਾ ਨਹੀਂ ਬੋਲਦਾ, ਉਹ ਉਹਦੀ ਤ੍ਰਿਸ਼ਨਾ ਨਹੀਂ ਕਹੀ ਜਾਂਦੀ, ਉਹ ਤੇ ਉਹਦੀ ਆਪਣੀ ਉਹਦੀ ਕਿਰਤ ਹੈ। ਕੋਈ ਧਾਰਮਿਕ ਜ਼ਿੰਦਗੀ 'ਚ ਚੱਲਦਾ ਹੋਇਆ ਇਨਸਾਨ ਅਖੰਡ ਪਾਠ ਸਾਹਿਬ ਦੀਆਂ ਰੌਲਾਂ ਲਾਉਂਦਾ ਹੈ ਤੇ ਉਹਨੂੰ ਘਰ ਵਿੱਚ ਲੋੜ ਹੈ ਬੱਚਿਆਂ ਦੀਆਂ ਫੀਸਾਂ ਤਾਰਨੀਆਂ, ਲੋੜ ਹੈ ਕੋਈ ਖਰਚ ਹੈ, ਉਹ ਇੱਕ ਅਖੰਡ ਪਾਠ ਸਾਹਿਬ ਦੇ ਨਾਲ ਨਾਲ ਇੱਕ ਹੋਰ ਅਖੰਡ ਪਾਠ ਸਾਹਿਬ ਚੱਲਦਾ, ਉੱਥੇ ਵੀ ਆਪਣੀਆਂ ਰੌਲਾਂ ਰੱਖ ਲੈਂਦਾ ਹੈ, ਔਰ ਪੂਰੇ ਨਿਯਮਾਂ ਦੇ ਸਹਿਤ, ਮਰਿਆਦਾ ਦੇ ਸਹਿਤ ਉੱਥੇ ਵੀ ਲਾ ਲੈਂਦਾ, ਉਹ ਤਾਂ ਉਹਦੀ ਆਪਣੀ ਮਿਹਨਤ ਹੈ। ਜੇ ਉਹ ਕਹੇ ਕੋਈ ਦੇਖ ਕੇ ਕਿ ਇਹਦੀ ਬੜੀ ਤ੍ਰਿਸ਼ਨਾ ਵਧੀ, ਤ੍ਰਿਸ਼ਨਾ ਵਧੀ ਨਜ਼ਰ ਆਉਂਦੀ ਹੈ ਜਦੋਂ ਅਸੀਂ ਗੁਰੂ ਪਾਤਸ਼ਾਹ ਮਹਾਰਾਜ ਜੀ ਤੋਂ ਬੇਮੁਖ ਹੋ ਜਾਂਦੇ ਹਾਂ, ਸਤਿਗੁਰਾਂ ਤੋਂ ਬੇਮੁਖ ਹੋ ਜਾਂਦੇ ਹਾਂ, ਇਨਸਾਨੀਅਤ ਵਾਲੇ ਔਰ ਆਪਣੇ ਸੱਭਿਆਚਾਰ ਦੇ ਗੁਣਾਂ ਨੂੰ ਭੁੱਲ ਕੇ, ਉਹਨਾਂ ਨਿਯਮਾਂ ਨੂੰ ਛਿੱਕੇ ਟੰਗ ਕੇ, ਕੇਵਲ ਤੇ ਕੇਵਲ ਆਪਣੀ ਤ੍ਰਿਸ਼ਨਾ ਪੂਰੀ ਕਰਨ ਵਾਸਤੇ ਨਾ ਅਸੀਂ ਧਰਮ ਦੇ ਪੱਖ ਵਿਚਾਰਦੇ ਹਾਂ, ਨਾ ਅਸੀਂ ਆਪਣੇ ਵੱਡ ਵਡੇਰਿਆਂ ਦੇ ਪੱਖ ਜਿਹੜੇ ਉਹ ਵਿਚਾਰਦੇ ਹਾਂ, ਤੇ ਜਦੋਂ ਅਸੀਂ ਪਾਪ ਕਰਮ ਕਰਨ ਤੋਂ ਵੀ ਗੁਰੇਜ਼ ਨਹੀਂ ਕਰਦੇ, ਉਦੋਂ ਮੇਰੇ ਪਾਤਸ਼ਾਹ ਕਹਿੰਦੇ ਫਿਰ ਉਦੋਂ ਤੇਰਾ ਮਨ ਸੜਦਾ ਹੈ ਉਸ ਤ੍ਰਿਸ਼ਨਾ ਦੇ ਨਾਲ, ਉਦੋਂ ਤੇਰਾ ਮਨ ਜਿਹੜਾ ਹੈ ਉਹ ਜੱਜ ਕੇ ਤੇ ਪਾਤਸ਼ਾਹ ਜੀ ਕਹਿੰਦੇ ਮਨੂਰ ਬਣ ਜਾਂਦਾ ਹੈ। ਹੁਣ ਸਤਿਗੁਰੂ ਮਹਾਰਾਜ ਗੁਰੂ ਅਮਰਦਾਸ ਸਾਹਿਬ ਪਾਤਸ਼ਾਹ ਜੀ ਨੇ ਜੋ ਦੂਸਰੀ ਪੰਕਤੀ ਬਖਸ਼ਿਸ਼ ਕੀਤੀ ਹੈ, ਉਸ ਵਿੱਚ ਫਰਮਾਉਂਦੇ ਨੇ ਕਿ ਮੰਨ ਲਓ ਹੁਣ ਸੜ ਗਿਆ ਹੋਇਆ ਹੈ ਮਨ, ਤੇ ਪਾਤਸ਼ਾਹ ਫਰਮਾਉਂਦੇ, ਸਤਿਗੁਰ ਸੀਤਲ ਜੇ ਮਿਲੈ ਫਿਰ ਜਲੈ ਨਾ ਦੂਜੀ ਵਾਰ। ਇਹ ਜਦੋਂ ਆਤਮਾ ਨਰਕਾਂ ਵਿੱਚ ਜਾ ਕੇ ਡਿੱਗਦੀ ਹੈ, ਉੱਥੇ ਪਾਪ ਕਰਮ ਕਰਨ ਵਾਲੇ ਨੂੰ ਦੁਬਾਰਾ ਸਾੜਿਆ ਜਾਂਦਾ ਹੈ, ਦੁਬਾਰਾ ਜਲਾਇਆ ਜਾਂਦਾ ਹੈ। ਹੁਣ ਮਹਾਰਾਜ ਫਰਮਾਉਂਦੇ, ਇੱਥੇ ਤੇ ਜਿਹੜਾ ਜਲ ਗਿਆ ਤੇ ਜੇਕਰ ਸਤਿਗੁਰੂ ਜੋ ਸੀਤਲਤਾ ਦਾ ਮਾਹ ਹੈ ਉਹ ਜ਼ਿੰਦਗੀ ਵਿੱਚ ਮਿਲ ਗਿਆ ਹੈ, ਤੇ ਫਿਰ ਇਹ ਦੂਜੀ ਵਾਰ ਹੁਣ ਨਰਕਾਂ ਵਿੱਚ ਜਾ ਕੇ ਨਹੀਂ ਜਲੇਗਾ, ਨਹੀਂ ਸੜੇਗਾ। ਆਸਾ ਦੀ ਵਾਰ ਵਿੱਚ ਆਪਾਂ ਬਚਨ ਸੁਣਦੇ ਹਾਂ, ਜਿਨ੍ਹਾਂ ਭੇਟਿਆ ਮੇਰਾ ਪੂਰਾ ਸਤਿਗੁਰੂ ਤਿੰਨ ਹਰ ਨਾਮ ਦ੍ਰਿੜਾਵੈ ਰਾਮ ਰਾਜੇ, ਤਿਸ ਕੀ ਤ੍ਰਿਸ਼ਨਾ ਭੁੱਖ ਸਭ ਉਤਰੈ ਜੋ ਹਰ ਨਾਮ ਧਿਆਵੈ, ਜੋ ਹਰ ਹਰ ਨਾਮ ਧਿਆਏ ਦੇ ਤਿੰਨ ਜਮ ਨੇੜਨਾ ਆਵੈ। ਮਹਾਰਾਜ ਪਾਤਸ਼ਾਹ ਫਰਮਾਉਂਦੇ, ਉਹਨਾਂ ਦੀ ਤ੍ਰਿਸ਼ਨਾ ਸੱਚਾ ਸਤਿਗੁਰੂ ਮੇਟ ਦਿੰਦਾ ਹੈ। ਫਿਰ ਸਤਿਗੁਰੂ ਮਹਾਰਾਜ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ ਕਿ ਇਹ ਤ੍ਰਿਸ਼ਨਾ ਹੁਣ ਖਤਮ ਕਿਵੇਂ ਹੋਵੇਗੀ। ਮਹਾਰਾਜ ਪਾਤਸ਼ਾਹ ਫਰਮਾਉਂਦੇ, ਤ੍ਰਿਸ਼ਨਾ ਬੁਝੈ ਹਰ ਕੈ ਨਾਮ। ਪਰਮਾਤਮਾ ਦਾ ਨਾਮ ਜਪਣ ਨਾਲ ਇਹ ਮੱਠੀ ਹੋ ਜਾਂਦੀ, ਫਿਰ ਹੌਲੀ ਹੌਲੀ ਬੁੱਝ ਜਾਂਦੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਮਹਾ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਗੁਰੂ ਦੇ ਬਚਨਾਂ ਦੇ ਦੁਆਰਾ ਬਹੁਤ ਵੱਡਾ ਸੰਤੋਖ ਮਨ ਵਿੱਚ ਆ ਜਾਂਦਾ ਹੈ। ਤੇ ਮੈਂ ਜਿਵੇਂ ਬੇਨਤੀ ਕੀਤੀ ਸੀ ਅੱਗੇ ਵੀ ਕਿ ਸਾਨੂੰ ਕਦੇ ਕਦੇ ਐਸੇ ਪਿਆਰੇ ਮਿਲਦੇ ਆ ਜਿਹੜੇ ਕਹਿ ਦਿੰਦੇ ਆ ਕਿ ਸਾਨੂੰ ਹੁਣ ਸਤਿਗੁਰੂ ਸਾਹਿਬ ਨੇ ਰਲਾ ਦਿੱਤਾ ਆ, ਹੁਣ ਆਨੰਦ ਹੈ, ਹੁਣ ਸਭ ਕਿਰਪਾ ਹੋ ਗਈ ਹੈ। ਬ੍ਰੈਂਪਟਨ ਦੇ ਵਿੱਚ ਇੱਕ ਇਨਸਾਨ ਨੇ ਬੜੇ ਭਰੋਸੇ ਦੇ ਨਾਲ ਮੈਨੂੰ ਦੱਸਿਆ, ਉਹ ਕਹਿੰਦਾ ਹੁਣ ਤਾਂ ਸਾਰੀਆਂ ਇੱਛਾ ਜਿਹੜੀਆਂ ਪੂਰੀਆਂ ਹੋਈਆਂ, ਹੁਣ ਤੇ ਗੁਰਕਰਾਨਾ ਹੈ ਕਿ ਕੋਈ ਮੰਗ ਹੀ ਨਹੀਂ ਬਾਕੀ ਰਹਿ ਗਈ। ਮੈਂ ਕਿਹਾ ਧੰਨ ਹੈ ਗੁਰੂ ਪਾਤਸ਼ਾਹ ਤੇਰਾ ਪੰਥ, ਇਹ ਨਹੀਂ ਵੀ ਕਿਤੇ ਕੋਈ ਹਰਿਆ ਭਰਿਆ ਬੂਟਾ ਨਹੀਂ ਮਿਲਦਾ, ਪਾਤਸ਼ਾਹ ਸੱਚਮੁੱਚ ਤੇਰੇ ਮਹਾਂ ਸੰਤੋਖ ਹੋਵੇ ਗੁਰ ਬਚਨੀ, ਪ੍ਰਭ ਸਿਉ ਲਾਗੈ ਪੂਰਨ ਧਿਆਨ। ਤੇਰੇ ਬਚਨਾਂ ਦਾ ਸਦਕਾ ਸੰਤੋਖੀ ਹੋਏ ਪੁਰਸ਼ ਵੀ ਮਿਲਦੇ ਨੇ, ਜਿਨ੍ਹਾਂ ਦੇ ਮਨ ਵਿੱਚ ਇਹ ਸਤਿਗੁਰਾਂ ਦਾ ਸ਼ੁਕਰਾਨਾ ਆ ਗਿਆ ਕਿ ਮਹਾਰਾਜ ਤੁਸੀਂ ਸਗਲ ਇਸ਼ ਮੇਰੀ ਪੁੰਨੀਆਂ, ਸਾਰੀ ਮੇਰੀਆਂ ਇੱਛਾ ਜਿਹੜੀਆਂ ਉਹ ਪੂਰੀਆਂ ਕਰ ਦਿੱਤੀਆਂ। ਤੋ ਪਾਤਸ਼ਾਹ ਫਰਮਾਉਂਦੇ ਨੇ ਨਾਮ ਜਪਣ ਨਾਲ ਇਹ ਦਾਤ ਮਿਲ ਜਾਂਦੀ ਹੈ। ਤ੍ਰਿਸ਼ਨਾ ਬੁਝੈ ਹਰ ਕੈ ਨਾਮ, ਸੋ ਮਹਾਂ ਸੰਤੋਖ ਹੋਵੇ ਗੁਰਬਚਨੀ, ਪ੍ਰਭ ਸਿਉ ਲੱਗੈ ਪੂਰਨ ਧਿਆਨ। ਮਹਾਂ ਕਲੋਲ ਬੁਝ ਮਾਇਆ ਕੇ, ਅਨੇਕ ਪ੍ਰਕਾਰ ਦੇ ਕਲੋਲ ਮਾਇਆ ਦੇ ਉਹ ਵੀ ਇਨਸਾਨ ਦੀ ਮਾਨਸਿਕਤਾ ਦੇ ਵਿੱਚੋਂ ਬੁਝ ਜਾਂਦੇ ਨੇ, ਸੰਤੋਖੀ ਹੋ ਜਾਂਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਦੀ ਜਦ ਪਵਿੱਤਰ ਬਾਣੀ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ, ਉਹਦੇ ਵਿੱਚ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁਝੈ, ਪ੍ਰਭ ਕੈ ਸਿਮਰਨ ਸਭ ਕੁਛ ਸੁਝੈ, ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ। ਪ੍ਰਭੂ ਜੀ ਦਾ ਸਿਮਰਨ ਕਰਨ ਦੇ ਨਾਲ ਇਹ ਤ੍ਰਿਸ਼ਨਾ ਬੁਝਦੀ ਹੈ, ਇਹ ਖਤਮ ਹੁੰਦੀ ਹੈ। ਫਿਰ ਮਹਾਰਾਜ ਪਾਤਸ਼ਾਹ ਜੀ ਹੋਰ ਪ੍ਰਮਾਣ ਬਖਸ਼ਿਸ਼ ਕਰਦੇ ਨੇ ਕਿ ਗੁਰਪ੍ਰਸਾਦ ਆਪਣ ਆਪ ਸੁਝੈ। ਮਹਾਰਾਜ ਫਰਮਾਉਂਦੇ ਗੁਰੂ ਦੇ ਪ੍ਰਸਾਦ ਦਾ ਸਦਕਾ, ਗੁਰੂ ਦੀ ਕਿਰਪਾ ਦਾ ਸਦਕਾ, ਜਿਨ੍ਹਾਂ ਨੂੰ ਆਪਣੇ ਆਪ ਦੀ ਸੁਝੀ ਆ ਗਈ ਹੈ ਕਿ ਆਖਿਰ ਗੁਰੂ ਨੇ ਕਿਸ ਵਾਸਤੇ ਇਹ ਜਨਮ ਦਿੱਤਾ ਹੈ, ਕੀ ਮਕਸਦ ਹੈ ਤੇ ਕੀ ਕਰਨਾ ਚਾਹੀਦਾ ਹੈ। ਪਾਤਸ਼ਾਹ ਕਹਿੰਦੇ ਜਿਸ ਨੂੰ ਆਪਣੇ ਆਪ ਦੀ ਸੁਝੀ ਆ ਗਈ ਹੈ ਗੁਰੂ ਦੇ ਪ੍ਰਸਾਦ ਦਾ ਸਦਕਾ, ਗੁਰਪ੍ਰਸਾਦ ਆਪਣ ਆਪ ਬੁਝੈ। ਪਾਤਸ਼ਾਹ ਕਹਿੰਦੇ ਤਿਸ ਕੀ ਜਨਹੋ ਤ੍ਰਿਸ਼ਨਾ ਬੁਝੈ, ਉਸ ਇਨਸਾਨ ਦੀ ਤ੍ਰਿਸ਼ਨਾ ਬੁਝ ਜਾਂਦੀ ਹੈ ਜਿਸ ਨੂੰ ਸਤਿਗੁਰਾਂ ਦੀ ਕਿਰਪਾ ਦੇ ਨਾਲ ਆਪਣੇ ਆਪ ਬਾਰੇ ਸੁਝੀ ਆ ਜਾਂਦੀ ਹੈ, ਆਪਣੇ ਆਪ ਬਾਰੇ ਗਿਆਨ ਆ ਜਾਂਦਾ ਹੈ। ਫਿਰ ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ, ਹਰ ਹਰ ਗੁਰ ਗੁਰ ਕਰਤ ਭਰਮ ਗਏ, ਮੇਰੇ ਮਨ ਸਭ ਸੁਖ ਪਾਇਓ। ਜਦੋਂ ਕਦੇ ਤਾਂ ਹਰ ਹਰ ਜਪਿਆ, ਭਾਵ ਕਦੇ ਰੱਬ ਰੱਬ ਕੀਤਾ, ਗੁਰ ਗੁਰ ਕਦੇ ਗੁਰੂ ਸਾਹਿਬ ਦਾ ਬਾਰ ਬਾਰ ਨਾਮ ਜਪਿਆ। ਹੁਣ ਜਿਸ ਦੀ ਰਸਨਾ ਤੇ ਐਸੇ ਬਚਨ ਆ ਜਾਂਦੇ ਹੈ ਨਾ, ਉਠਤ ਬੈਠਤ ਸੋਵਤ ਨਾਮ, ਭਾਵ ਬਹਿਣ ਲੱਗਦਾ ਕਹਿੰਦਾ ਧੰਨ ਗੁਰੂ ਨਾਨਕ ਪਾਤਸ਼ਾਹ, ਤੁਰਿਆ ਜਾਂਦਾ ਸਹਿ ਸੁਭਾਏ ਕਹਿੰਦਾ ਧੰਨ ਨਿਰੰਕਾਰ ਹੇ ਪ੍ਰਮਾਤਮਾ। ਮਹਾਰਾਜ ਪਾਤਸ਼ਾਹ ਫਰਮਾਉਂਦੇ ਨੇ ਦੇਖੋ, ਹਰ ਹਰ ਗੁਰ ਗੁਰ ਕਰਤ ਭਰਮ ਗਏ, ਇਹ ਭਰਮ ਹੀ ਅੰਦਰੋਂ ਨਾਸ ਹੋ ਜਾਂਦੇ। ਇੱਕ ਸਹਿ ਸੁਭਾਏ ਮੁਖ ਤੋਂ ਆਖਿਆ ਕਿਤੇ ਵਿਰਥਾ ਨਹੀਂ ਜਾਂਦਾ। ਪਾਤਸ਼ਾਹ ਕਹਿੰਦੇ ਮੇਰਾ ਮਨ ਸਭ ਸੁਖ ਪਾਇਓ, ਜਿਨ੍ਹਾਂ ਨੂੰ ਇਹ ਪ੍ਰਾਪਤੀ ਹੋ ਗਈ ਉਹ ਕਹਿੰਦੇ ਮੇਰੇ ਮਨੇ ਸਾਰੇ ਸੁਖ ਪ੍ਰਾਪਤ ਕਰ ਲਿਆ, ਕਦੇ ਗੁਰੂ ਦਾ ਨਾਮ ਜਪ ਕੇ, ਕਦੇ ਪ੍ਰਮਾਤਮਾ ਦਾ ਨਾਮ ਜਪ ਕੇ। ਉਸ ਤੋਂ ਅਗਲੀਆਂ ਪੰਕਤੀਆਂ ਆਉਂਦੀਆਂ, ਬਲ ਤੋਂ ਜਲ ਤੋਂ ਤੋ ਕਿਆ, ਬਲ ਤੋ ਦਾ ਅਰਥ ਹੈ ਆਪਾਂ ਬੋਲਦੇ ਹਾਂ ਬਲਨਾ, ਤੇ ਜਲ ਤੋ ਦਾ ਅਰਥ ਹੈ ਜਲਨਾ। ਉੱਥੇ ਸੇਵਕ ਫਿਰ ਕਹਿੰਦਾ ਹੈ ਬਲ ਤੋ ਜਲ ਤੋ ਤੋ ਕਿਆ ਗੁਰ ਚੰਦਨ ਸੀਤ ਲਾਇਓ। ਫਿਰ ਕੀ ਹੋਇਆ ਜੇ ਬਲ ਰਿਹਾ ਸੀ ਮਨ, ਫਿਰ ਕੀ ਹੋਇਆ ਜੇ ਜਲ ਰਿਹਾ ਸੀ ਮਨ, ਗੁਰੂ ਚੰਦਨ ਹੋ ਕੇ ਮਿਲਿਆ ਹੈ ਤੇ ਚੰਦਨ ਨੇ ਉਹ ਸਾਰੀ ਅੱਗ ਬੁਝਾ ਦਿੱਤੀ ਹੈ। ਚੰਦਨ ਜੋ ਸ਼ੁੱਧ ਚੰਦਨ ਹੁੰਦਾ ਹੈ ਉਹਨੂੰ ਬਾਵਨ ਚੰਦਨ ਆਖਦੇ ਹੈ, ਤੇ ਬਾਵਨ ਚੰਦਨ ਇਸ ਵਾਸਤੇ ਆਖਦੇ ਹੈ ਕਿਉਂਕਿ ਉਸਦੇ ਬੂਟੇ ਦੀ ਉਚਾਈ ਕੇਵਲ 52 ਉਂਗਲਾਂ ਹੀ ਉੱਚੀਆਂ ਹੁੰਦੀ ਹੈ। ਚਾਰ ਉਂਗਲਾਂ ਇਸ ਤਰ੍ਹਾਂ, ਚਾਰ ਉਹਦੇ ਉੱਪਰ ਚਾਰ, ਇਸ ਤਰ੍ਹਾਂ ਜਦੋਂ ਉਸਦੀਆਂ 52 ਉਂਗਲਾਂ ਉਚਾਈ ਬਣ ਜਾਏ, ਇਤਨਾ ਕੁ ਬੂਟਾ ਹੁੰਦਾ ਪੀਲੂ ਦਾ ਨਿਕਾ ਜਿਹਾ ਜਿਸ ਤਰ੍ਹਾਂ ਹੁੰਦਾ, ਇਸ ਤਰ੍ਹਾਂ ਚੰਦਨ ਜੋ ਅਸਲੀ ਚੰਦਨ ਹੈ ਉਹ ਬੂਟਾ 52 ਉਂਗਲਾਂ ਉੱਚਾ ਹੁੰਦਾ। ਪ੍ਰਤੂ ਆਸ ਪਾਸ ਦਰਖਤ ਨੇ, ਟਾਹਲੀਆਂ ਸਫੈਦੇ ਜਿੰਨੇ ਵੀ ਸਖਤ ਦਰਖਤ ਹਨ ਉਹ ਸਾਰੇ ਚੰਦਨ ਬਣ ਜਾਂਦੇ ਨੇ। ਚੰਦਨ ਕਹਿ, ਚੰਦਨ ਦੇ ਪਾਸ ਰਹਿ ਰਹਿ ਕੇ ਚੰਦਨ ਵਰਗੀ ਖੁਸ਼ਬੂ ਉਹਨਾਂ ਵਿੱਚ ਭਰ ਜਾਂਦੀ ਹੈ। ਪਰ ਇਹ ਪ੍ਰਕਿਰਤੀ ਦਾ ਇੱਕ ਨਿਯਮ ਹੈ ਕਿ ਜਿਹੜਾ ਬਾਂਸ ਦਾ ਬੂਟਾ ਹੈ ਉਹ ਅੰਦਰੋਂ ਖਾਲੀ ਹੁੰਦਾ ਹੈ, ਇਸ ਵਾਸਤੇ ਉਹ ਨਹੀਂ ਖੁਸ਼ਬੂਦਾਰ ਹੁੰਦਾ, ਉਹ ਭਾਵੇਂ ਉਹਦੇ ਪਾਸ ਹੀ ਗਿਆ ਹੋਵੇ। ਇਵੇਂ ਹੀ ਗੁਰੂ ਮਹਾਰਾਜ ਪਾਤਸ਼ਾਹ ਜੀ ਚੰਦਨ ਹਨ, ਇਹਨਾਂ ਦੇ ਪਾਸ ਬੈਠਣ ਵਾਲੇ ਉਹ ਵੀ ਚੰਦਨ ਵਰਗੀ ਖੁਸ਼ਬੂ ਵਾਲੇ ਹੋ ਜਾਂਦੇ ਨੇ। ਪਰ ਜਿਹੜੇ ਪ੍ਰਾਣੀ ਬਾਂਸੀ ਤਰ੍ਹਾਂ ਅੰਦਰੋਂ ਖਾਲੀ ਹੋਣ, ਜਿਨ੍ਹਾਂ ਦੇ ਅੰਦਰ ਸ਼ਰਧਾ ਨਹੀਂ, ਪ੍ਰੇਮ ਨਹੀਂ, ਪ੍ਰੇਮ ਤੇ ਸ਼ਰਧਾ ਤੋਂ ਖਾਲੀ ਬਾਂਸ ਦੀ ਤਰ੍ਹਾਂ ਜੋ ਉਹ ਖਾਲੀ ਦੇ ਖਾਲੀ ਰਹਿੰਦੇ ਆ, ਕਬੀਰ ਸਾਹਿਬ ਕਹਿੰਦੇ ਕਬੀਰ ਬਾਂਸ ਵਡਾਈ ਬੁੱਢਿਆ, ਉਹ ਵੱਡੀ ਵਡਿਆਈ ਵਿੱਚ ਉੱਚਾ ਬੜਾ ਹਾਂ, ਪਤਲਾ ਬੜਾ ਹਾਂ, बांस बडाई बुढ़िया इयो मत बुढ़ हो कोए, इयो मत डूब हो कोए, चंदन कै निकट बसै बांस सुगंध ना होए। चंदन मेरे वसदिया उस सुगंध ही नहीं होंगी, परंतु की होंदा है बाकी सारे चंदन हो जाते हैं। हुण इत्थे सेवक कहिंदा है भई गुरु साहब जी भी गुरु नानक पातशाह जी चंदन हन, की होया जे मेरा मन बल रहा सी, की होया जे मेरा मन जल रहा सी, बल तो जल तो तौ क्या गुर चंदन सीत लायो, अज्ञान अंधेरा मिट गयो गुर ज्ञान दी पायो। तो सतगुरु सच्चे पातशाह ने इस बीमारी बारे पहला जानकारी दे के फिर इस दे इलाज बारे भी इन्हां पंक्तियां दे विच सतगुरु पातशाह जी ने दर्शा दिता है, और इत्थे समाप्ति आपां कर रहे हैं। नानक विण नावें निरभउ को नहीं, जिचर शब्द ना करे विचार। नानक पद दी मोर ला के तीसरे पातशाह दा सलोक संपूर्ण हुंदा है कि बिना नाम जपण तो किसी दे अंदर निरभयता नहीं आ सकती, जद तक उस शब्द दी विचार करके भजन सिमरन नहीं करदा। ए महान उपदेश गुरु गरीब नवाज पातशाह जी ने बख्शिश करके जगत की कल्याण करन दा सतगुरु साहब जी ने फुरना किया है। सरबत संतां दा धन्नवाद सबना नू जी आया नू। फतेह बुलाओ जी, वाहिगुरु जी का खालसा वाहिगुरु जी की फतेह।
ਇਸ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦੁਆਰਾ